الحمد لله نحمده ونستعينه ونستغفره ونؤمن به ونتوكل عليه فنعوذ بالله من الشيطان الرجيم بسم الله الرحمن الرحيم قرآن مجید دے درسن دی ابتدا تو پہلا اے بہتر گل ہے کہ اسی قرآن مجید دا تعارف حاصل کر لئیے. قرآن مجید مذہب دی کتاب ہے تے مذہب جڑی ہے مذہب جڑا ہے اے اللہ تعالیٰ دی گل ہے, یعنی مذہب اللہ تعالیٰ دی گل سن دسدا ہے کہ اللہ تعالیٰ اس دنیا دے بارے, انسان دے بارے, کائنات دے بارے کی کہندا ہے. سورہ کہف وچ اللہ تعالیٰ نے فرمایا ہے ان جعلنا ما علی الارض زینۃ لہا لنبلوہم ایہم احسن عملا وانا لجاعلون ما علیہ سعیدا جرزا, یعنی اسی دنیا تے جو کچھ پیدا کیتا ہے اے اینو زینت بنا دیتا ہے, دنیا تے جو چیزاں اسی بنائیاں نے انہاں نو دنیا دی زینت بنا دیتا ہے, اور یہ اسی اس واسطے کیتا ہے تاکہ اسی جانچیے کہ اس دنیا تے وسن والے انساناں چوں کیڑے لوگ اچھے عمل کردے نے. وَإِنَّا لَجَائِلُونَ مَا عَلَيْهَ سَعِيدًا جُرُزًا, اور اسی بہت جلد جو کچھ زمین دے اتے ہے وے انہوں رڑا میدان بنا دینا لے ہیں, بالکل چٹیل میدان بنا دینا لے ہیں. یعنی یہ دسیا کہ اے دنیا جڑی ہے اے عارضی بنائی گئی ہے, جس طرح اسی یہ دیکھنے ہاں کہ انسان نو زندگی ملدی ہے وہ 50 سال 60 سال 70 سال جین تو بعد وفات پا جاندا ہے, اس طرح جڑی نسل انسانی اس دنیا تے چل رہی ہے اے نسل انسانی بھی کچھ دیر چلے گی تو اس تو بعد ختم ہو جائے گی. یہ وجہ اے دسی گئی ہے اس آیت وچ کہ اسی اے دنیا نو آزمائش واسطے بنایا ہے, جانچن واسطے بنایا ہے کیڑا آدمی اچھے کیڑے کیڑے لوگ اچھے عمل کرتے ہیں, نیک عمل کرتے ہیں. یہ مقصد اس دنیا نو تخلیق کرن دا, اس واسطے اللہ تعالیٰ ہر انسان نو کوئی تھوڑا بہت ٹائم دینا ہے جنہ بھی وہ دی حکمت وہ پیش نظر ہوندا ہے کہ بھئی کسی واسطے 50 سال 60 سال 70 سال جدوں اللہ تعالیٰ یہ جان لیندا ہے کہ یہ دی آزمائش ہو گئی ہے, یہ دی عمل دیکھ لے گئے نے, تو پھر اللہ تعالیٰ انہوں اٹھا لیندا ہے. ساری جڑی آزمائش ہو رہی ہے دنیا چ وہ دو حوالے نال ہو رہی ہے, علم دے حوالے نال تے عمل دے حوالے نال. یعنی انہوں اسی اس طرح کہہ سکنے ہاں کہ اسی دو طرح دے عمل کرنے ہاں, کوئی ساڈے عمل ذہنی ہوندے نے یا قلبی ہوندے نے, انہاں نوں اسی کہہ سکنے ہاں کہ علم جڑا سانوں حاصل ہوندا ہے یا سانوں حاصل ہے وے وہ دے بارے ساڈا ایٹیچیوڈ کی ہوندا ہے, وہ دے بارے ساڈا رویہ کی ہوندا ہے. مثلا اسی داخلی طور تے کچھ علم لے کے آنے ہاں جنہوں وجدانی علم کیا جا سکدا ہے, وجدانی علم جڑا ہے مثلا توحید دے بارے اسی اپنے پیدائش دے نال ہی علم رکھنے ہاں کہ رب ایک ہے, رب زیادہ نہیں. انسان دی جڑی فطرت ہے وہ دی ساخت جس طرح دی ہے جس طریقے تو دی ساخت ہوئی ہے وہ ایک رب والا طریقہ ہے, ایک رب نو منن والا طریقہ ہے جڑا انسان دے اندر وہ دے داخل ہے اللہ تعالیٰ نے پیدا کرتا ہے. یعنی اللہ تعالیٰ نے انسان نو ایسا بنایا ہے کہ وہ ایک خدا نو منن والا ہے, ایک رب نو منن والا ہے. شرک والی ساخت انسان دی فطرت دی ایسی نہیں کہ شرک والی ساخت ہوئے, انسان دی فطرت دی توحید والی ساخت ہے. یہ چیز سانو وجدانی طور تے دیتی گئی ہے, اس نو مننا, تسلیم کرنا اور یہ اقرار کرنا یہ سارے علم دا امتحان ہے. اور اسی طرح ہی سارے اندر خیر و شر بھی پایا جاتا ہے, خیر و شر دا شعور پایا جاتا ہے یا خیر و شر دا احساس پایا جاتا ہے. اسی یہ محسوس کرنے ہیں کہ کچھ کم اچھے نے, کچھ کم برے نے, کچھ کم نیکی دے نے, کچھ کم برائی دے نے. مثلا یہ بڑی جڑی موٹی مثال ہے, انسان یہ جانتا ہے کہ یہ عدل ایک چیز حقیقت ہے, عدل ایک چیز ہے, وہ برخلاف بے انصافی ایک وہ الٹ چیز ہے, اور عدل ہونا چاہیے اور بے انصافی نہیں ہونی چاہیے. ہر انسان جانتا ہے جدوں کوئی آدمی یہ اقرار کرتا ہے کہ بالکل ٹھیک ہے جہی چیز میں اپنے داخل چ پانا توحید میں وہ کھڑا ہاں, اور جہی داخل چ میں نیکی اور برائی دے بارے شعور پانا اس شعور دے مطابق میں اپنے آپ نو نیکی ول کھڑا کرنا اور برائی تو گریز کرنا, تو یہ وہ علم دا امتحان ہے جہد انسان کامیاب گنیا جائے گا. لیکن اگر کوئی شخص یہ خلاف اپنا ذہن بناتا ہے تو گویا علم دے امتحان وہ ناکام ہویا. اسی طرح شریعت دا علم ہی سانوں دیتا گیا ہے, تو پھر اسی شریعت دے علم نو اپنانے ہاں, اقرار کرنے ہاں کہ اسی شریعت دے مطابق چلیں گے. اگر اسی مطابق چلیں گے تو گویا کہ پھر اسی علم دے امتحان شریعت دے حوالے نال کامیاب ہوئے. اسی طرح سانو حقوق دا علم بھی حاصل ہوندا ہے کہ فلاں حق فلاں شخص دا بنتا ہے, یا کچھ حقوق ساڈے تے اخلاقی طور تے یا شریعت دے حوالے نال ساڈے تے واجب ہوندے نے, والدین دے حقوق, ਮੀਆਂ ਬੀਵੀ ਦੇ ਆਪਸ ਦੇ ਹਕੂਕ, ਬੱਚਿਆਂ ਦੇ ਹਕੂਕ, ਅਸੀਂ ਉਹਨਾਂ ਹਕੂਕ ਨੂੰ ਤਸਲੀਮ ਕਰਨੇ ਹਾਂ। ਅਗਰ ਅਸੀਂ ਤਸਲੀਮ ਕਰਨੇ ਹਾਂ ਤਾਂ ਗੋਇਆ ਇਲਮ ਦੇ ਇਮਤਿਹਾਨ 'ਚ ਅਸੀਂ ਕਾਮਯਾਬ ਹਾਂ। ਅਗਰ ਅਸੀਂ ਤਸਲੀਮ ਨਹੀਂ ਕਰਦੇ ਤਾਂ ਗੋਇਆ ਇਲਮ ਦੇ ਇਮਤਿਹਾਨ 'ਚ ਅਸੀਂ ਆਪਣੇ ਆਪ ਨੂੰ ਨਾਕਾਮ ਕਰ ਲਿਆ। ਨਹੀਂ, ਸਾਨੂੰ ਪਤਾ ਚੱਲ ਰਿਹਾ ਕਿ ਇਹ ਗੱਲ ਗਲਤ ਹੈ ਔਰ ਇਹ ਗੱਲ ਸਹੀ ਹੈ, ਲੇਕਿਨ ਅਗਰ ਅਸੀਂ ਗਲਤ ਗੱਲ ਨੂੰ ਅਪਣਾਉਂਦੇ ਹਾਂ ਤਾਂ ਗੋਇਆ ਇਲਮ ਦੇ ਇਮਤਿਹਾਨ 'ਚ ਅਸੀਂ ਆਪਣੇ ਆਪ ਨੂੰ ਨਾਕਾਮ ਕਰ ਲਿਆ। ਇਸੇ ਤਰ੍ਹਾਂ ਹੀ ਇਹ ਆਜ਼ਮਾਇਸ਼ ਇਲਮ ਦੇ ਨਾਲ ਨਾਲ ਅਮਲ ਦੀ ਆਜ਼ਮਾਇਸ਼ ਵੀ ਹੈ। ਅਮਲ ਦੀ ਆਜ਼ਮਾਇਸ਼ ਤੋਂ ਮੁਰਾਦ ਦੇਵੇ ਕਿ ਜਦੋਂ ਅਸੀਂ ਕੁਛ ਚੀਜ਼ਾਂ ਨੂੰ ਜ਼ਿਨਨ ਮੰਨ ਲੈਂਦੇ ਹਾਂ, ਉਹਨਾਂ ਦੇ ਇਕਰਾਰ ਕਰ ਲੈਂਦੇ ਹਾਂ, ਅਤੇ ਫਿਰ ਆਇਆ ਉਹਨਾਂ ਦੇ ਜਿਹੜੇ ਤਕਾਜ਼ੇ ਨੇ ਉਹਨਾਂ ਨੂੰ ਅਸੀਂ ਅਮਲਨ ਪੂਰਾ ਕਰਨੇ ਹਾਂ। ਅਸੀਂ ਜਦੋਂ ਮੰਨ ਲਿਆ ਕਿ ਅੱਲਾਹ ਤਾਲਾ ਸਾਡਾ ਮਾਬੂਦ ਹੈ, ਸਾਡਾ ਖਾਲਿਕ ਔਰ ਮਾਲਿਕ ਹੈ, ਅਤੇ ਕੀ ਫਿਰ ਅਸੀਂ ਉਹਦੀ ਇਬਾਦਤ ਕਰਨੇ ਹਾਂ। ਮਾਬੂਦ ਦੀ ਇਬਾਦਤ ਲਾਜ਼ਮ ਹੈ ਅਤੇ ਅਸੀਂ ਉਹਨੂੰ ਅਮਲਨ ਇਖਤਿਆਰ ਕਰਨੇ ਹਾਂ। ਅਗਰ ਅਸੀਂ ਅਮਲਨ ਇਖਤਿਆਰ ਕੀਤਾ ਤਾਂ ਜਿਹੜੇ ਇਲਮ ਦਾ ਅਮਲੀ ਤਕਾਜ਼ਾ ਸੀ ਅਸੀਂ ਉਹਨੂੰ ਪੂਰਾ ਕੀਤਾ। ਇਹਦਾ ਮਤਲਬ ਹੈ ਕਿ ਫਿਰ ਅਸੀਂ ਅਮਲ ਦੇ ਇਮਤਿਹਾਨ 'ਚ ਕਾਮਯਾਬ ਹੋਵਾਂਗੇ। ਇਸੇ ਤਰ੍ਹਾਂ ਅੱਲਾਹ ਸਾਡਾ ਮਾਲਿਕ ਹੈ ਅਤੇ ਮਾਲਿਕ ਦੀ ਇਤਾਤ ਸਾਡੇ 'ਤੇ ਫਰਜ਼ ਹੈ, ਲਾਜ਼ਮ ਹੈ ਸਾਡੇ ਵਾਸਤੇ, ਅਤੇ ਕੀ ਅਸੀਂ ਮਾਲਿਕ ਦੀ ਇਤਾਤ ਕਰਨੇ ਹਾਂ। ਅਗਰ ਅਸੀਂ ਮਾਲਿਕ ਦੀ ਇਤਾਤ ਨੂੰ ਇਖਤਿਆਰ ਕਰ ਲਿਆ ਤਾਂ ਇਹਦਾ ਮਤਲਬ ਹੈ ਅਸੀਂ ਅਮਲ ਦੇ ਇਮਤਿਹਾਨ 'ਚ ਕਾਮਯਾਬ ਹੋਏ। ਇਸੇ ਤਰ੍ਹਾਂ ਸਾਨੂੰ ਪਤਾ ਚੱਲਦਾ ਕਿ ਫਲਾਂ ਬੰਦੇ ਦਾ ਹੱਕ ਸਾਡੇ 'ਤੇ ਵਾਜਿਬ ਹੁੰਦਾ ਔਰ ਫਲਾਂ ਦਾ ਵਾਜਿਬ ਹੁੰਦਾ, ਕੀ ਅਸੀਂ ਉਹਨਾਂ ਹਕੂਕ ਨੂੰ ਅਦਾ ਕਰਨੇ ਹਾਂ। ਅਗਰ ਅਸੀਂ ਉਹਨਾਂ ਹਕੂਕ ਨੂੰ ਅਦਾ ਅਮਲਨ ਕਰਨੇ ਹਾਂ ਤਾਂ ਅਸੀਂ ਅਮਲ ਦੇ ਇਮਤਿਹਾਨ 'ਚ ਕਾਮਯਾਬ ਹੋਏ। ਅਗਰ ਅਸੀਂ ਇਲਮਨ ਮੰਨਦੇ ਹਾਂ ਤਾਂ ਇਲਮ ਦੇ ਇਮਤਿਹਾਨ 'ਚ ਕਾਮਯਾਬ ਹੋ ਗਏ। ਇਹ ਜਿਹੜਾ ਇਮਤਿਹਾਨ ਹੈ, ਯਾਨੀ ਇਲਮ ਦਾ ਔਰ ਅਮਲ ਦਾ, ਇਨਸਾਨ ਸਾਰੇ ਇਨਸਾਨ ਇਹਦੇ 'ਚ ਪਾਏ ਗਏ ਨੇ। ਯਾਨੀ ਅੱਲਾਹ ਤਾਲਾ ਨੇ ਜਦੋਂ ਦੁਨੀਆ 'ਚ ਭੇਜ ਦਿੱਤਾ ਤਾਂ ਇਹਦਾ ਮਤਲਬ ਹੈ ਕਿ ਇਲਮ ਔਰ ਅਮਲ ਦੇ ਇਮਤਿਹਾਨ 'ਚ ਮੁਬਤਲਾ ਕਰਤੇ ਗਏ। ਉਹਨਾਂ ਨੇ ਹੁਣ ਇਸ ਇਮਤਿਹਾਨ 'ਚ ਕਾਮਯਾਬ ਹੋ ਕੇ ਹੀ ਬਚ ਸਕਦੇ ਨੇ, ਅੱਲਾਹ ਦੇ ਹਾਂ ਸੁਰਖਰੂ ਹੋ ਸਕਦੇ ਨੇ। ਅਗਰ ਉਹ ਇਹਨਾਂ ਦੋ ਇਮਤਿਹਾਨਾਂ 'ਚ ਨਾਕਾਮ ਹੋ ਗਏ ਤਾਂ ਫਿਰ ਜ਼ਾਹਿਰ ਹੈ ਕਿ ਉਹਨਾਂ ਦਾ ਬਹੁਤ ਬੁਰਾ ਅੰਜਾਮ ਹੋਏਗਾ, ਜਿਸ ਤਰ੍ਹਾਂ ਕਿ ਮਦ ਫਿਰਗੋ ਤਫਸੀਲਨ ਦੱਸਦੇ। ਅਸੀਂ ਇਹ ਦੇਖਦੇ ਹਾਂ ਕਿ ਦੁਨੀਆ ਦੀ ਇਬਤਦਾ ਕੁਰਾਨ ਮਜੀਦ ਨੇ ਬਿਆਨ ਕੀਤਾ ਔਰ ਸਭ ਮਜ਼ਹਬੀ ਕਿਤਾਬਾਂ ਦੱਸਦੀਆਂ ਨੇ ਕਿ ਦੁਨੀਆ ਦੀ ਇਬਤਦਾ ਹਜ਼ਰਤ ਆਦਮ ਅਲੈਹਿ ਸਲਾਮ ਤੋਂ ਹੋਈ। ਅੱਲਾਹ ਤਾਲਾ ਨੇ ਪਹਿਲੇ ਇਨਸਾਨ ਨੂੰ ਤਖਲੀਕ ਕੀਤਾ ਔਰ ਉਹਨੂੰ ਫਿਰ ਇਲਮ ਦਿੱਤਾ, ਕੋਈ ਸ਼ੌਰ ਦਿੱਤਾ, ਉਹਦੇ ਨਾਲ ਮੁਕਾਲਮੇ ਵੀ ਹੋਏ, ਫਰਿਸ਼ਤਿਆਂ ਦੇ ਹਵਾਲੇ ਨਾਲ ਵੀ ਉਹਦੇ ਨਾਲ ਇੱਕ ਮਾਮਲਾ ਪੇਸ਼ ਆਇਆ ਜਿਹੜਾ ਕੁਰਾਨ ਮਜੀਦ ਤਫਸੀਲ ਨਾਲ ਬਿਆਨ ਹੋਇਆ, ਔਰ ਇਸ ਲਈ ਉਹਦੀ ਤਫਸੀਲ ਦੀ ਜ਼ਰੂਰਤ ਨਹੀਂ। ਉਹ ਮਾਮਲਾ ਪੇਸ਼ ਆਇਆ ਔਰ ਫਿਰ ਉਸ ਤੋਂ ਬਾਅਦ ਜਿਹੜਾ ਆਦਮ ਅਲੈਹਿ ਸਲਾਮ ਨੂੰ ਇੱਕ ਇਬਤਦਾਈ ਇਮਤਿਹਾਨ ਪਾਇਆ ਗਿਆ ਕਿ ਬਈ ਤੁਸੀਂ ਇਸ ਦਰਖਤ ਦਾ ਫਲ ਜਿਹੜਾ ਇਹ ਨਹੀਂ ਚੱਖਣਾ, ਲੇਕਿਨ ਉਹਨਾਂ ਨੇ ਚੱਖ ਲਿਆ ਉਹ ਫਲ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਦੁਨੀਆ 'ਚ ਭੇਜ ਦਿੱਤਾ ਗਿਆ। ਦੁਨੀਆ ਜਦੋਂ ਉਹ ਆ ਗਏ ਅਤੇ ਉਸ ਤੋਂ ਬਾਅਦ ਉਹਨਾਂ ਦੀ ਫਿਰ ਅੱਗੋਂ ਨਸਲ ਚੱਲੀ, ਉਹਨਾਂ ਦੀ ਔਲਾਦ ਹੋਈ। ਆਦਮ ਅਲੈਹਿ ਸਲਾਮ ਉਸ ਦੀਨ 'ਤੇ ਖੜ੍ਹੇ ਸਨ ਜਿਹੜਾ ਦੀਨ ਅੱਲਾਹ ਨੇ ਉਹਨਾਂ ਨੂੰ ਸਿਖਾਇਆ ਸੀ। ਜਿਹੜੀ ਗਲਤੀ ਉਹਨਾਂ ਕੋਲ ਹੋਈ ਸੀ ਉਹਦੀ ਉਹਨਾਂ ਨੇ ਤੌਬਾ ਕੀਤੀ। ਤੌਬਾ ਜਦੋਂ ਉਹਨਾਂ ਨੇ ਕਰ ਲਈ ਤਾਂ ਅੱਲਾਹ ਤਾਲਾ ਨੇ ਕਿਹਾ ਕਿ ਹੁਣ ਤੁਸੀਂ ਦੁਨੀਆ 'ਚ ਉਤਰ ਜਾਓ, ਤੁਹਾਡੀ ਤੁਸੀਂ ਔਰ ਤੁਹਾਡੀ ਫਿਰ ਔਲਾਦ ਅੱਗੋਂ ਜਿਹੜੀ ਹੋਏਗੀ ਉਹਨਾਂ ਨੂੰ ਜੋ ਫਿਰ ਮੇਰੇ ਵੱਲੋਂ ਹਿਦਾਇਤ ਆਏ ਤਾਂ ਉਹਨਾਂ ਵਾਸਤੇ ਲਾਜ਼ਮ ਹੋਏਗਾ ਕਿ ਉਸ ਹਿਦਾਇਤ ਨੂੰ ਇਖਤਿਆਰ ਕਰਨ, ਉਹਨੂੰ ਮੰਨਣ। ਅਤੇ ਇਨਸਾਨ ਜਿਹੜਾ ਮਤਲਬ ਇਹ ਆਦਮ ਅਲੈਹਿ ਸਲਾਮ ਔਰ ਉਹਨਾਂ ਦੀ ਨਸਲ ਔਰ ਅੱਗੋਂ ਜਿਹੜੀ ਵੀ ਆਬਾਦੀ ਫਿਰ ਚੱਲੀ ਉਹ ਉਸੇ ਦੀਨ 'ਤੇ ਕਾਇਮ ਸੀ, ਇੱਕ ਲੰਬਾ ਅਰਸਾ ਕਾਇਮ ਰਹੀ ਕਿ ਜੋ ਦੀਨ ਆਦਮ ਅਲੈਹਿ ਸਲਾਮ ਨੇ ਉਹਨਾਂ ਨੂੰ ਸਮਝਾਇਆ, ਜਿਹੜਾ ਕਿ ਅੱਲਾਹ ਤਾਲਾ ਨੇ ਆਦਮ ਅਲੈਹਿ ਸਲਾਮ ਨੂੰ ਸਮਝਾਇਆ ਸੀ ਔਰ ਆਦਮ ਅਲੈਹਿ ਸਲਾਮ ਨੇ ਫਿਰ ਆਪਣੀ ਔਲਾਦ ਨੂੰ ਸਮਝਾਇਆ, ਉਹ ਲੋਕ ਉਸ 'ਤੇ ਚੱਲਦੇ ਰਹੇ। ਲੇਕਿਨ ਫਿਰ ਸਾਨੂੰ ਕੁਰਾਨ ਮਜੀਦ ਦੱਸਦਾ ਕਿ ਇੱਕ ਅਰਸੇ ਤੋਂ ਬਾਅਦ ਗੱਲ ਤਬਦੀਲ ਹੋ ਗਈ, ਲੋਕ ਆਪਸ 'ਚ ਇਖਤਲਾਫ ਕਰਨ ਲੱਗ ਪਏ, ਉਹ ਗੱਲ ਨੂੰ ਭੁੱਲ ਗਏ, ਮੁਖਤਲਿਫ ਉਲਝਣਾਂ ਦਾ ਸ਼ਿਕਾਰ ਹੋ ਗਿਆ। ਅਤੇ ਜਦੋਂ ਇਸ ਤਰ੍ਹਾਂ ਹੋਇਆ ਤਾਂ ਫਿਰ ਕੁਰਾਨ ਸਾਨੂੰ ਦੱਸਦਾ ਕਾਨ ਨਾਸੋ ਉਮਤਮ ਵਾਹਿਦਾ ਫਬਾਸ ਅੱਲਾਹੁ ਨਬੀਨ ਮੁਬਸ਼ਰੀਨ ਵ ਮੁਨਜ਼ਰੀਨ। ਯਾਨੀ ਕਿ ਇਬਤਦਾਏ 'ਤੇ ਲੋਕ ਇੱਕੋ ਹੀ ਉਮਤ ਸਨ, ਯਾਨੀ ਤੌਹੀਦ 'ਤੇ ਹੀ ਖੜ੍ਹੇ ਸਨ ਔਰ ਨੇਕ ਅਮਲਾਂ ਨੂੰ ਸਮਝਦੇ ਸਨ ਔਰ ਉਹਦੇ 'ਤੇ ਅਮਲ ਕਰਦੇ ਸਨ। ਫਿਰ ਉਹਨਾਂ ਦੇ ਆਪਸ 'ਚ ਇਖਤਲਾਫਾਤ ਹੋ ਗਏ, ਉਹ ਤੌਹੀਦ ਦੇ ਬਾਰੇ ਮੁਖਤਲਿਫ ਹੋ ਗਏ ਔਰ ਉਹਦੇ ਸ਼ਿਰਕ ਦਾਖਲ ਕਰਤਾ ਜਾਂ ਹੋਰ ਮਸਲਿਆਂ 'ਚ ਉਹ ਆਪਸ 'ਚ ਇੱਕ ਦੂਜੇ ਨੇ ਇਖਤਲਾਫ ਕਰਨ ਲੱਗ ਪਏ। ਜਦੋਂ ਇਹ ਮਾਮਲਾ ਹੋਇਆ ਤਾਂ ਅੱਲਾਹ ਤਾਲਾ ਨੇ ਅੰਬੀਆ ਨੂੰ ਭੇਜਿਆ, ਯਾਨੀ ਉਹਨਾਂ ਦੇ ਵਿੱਚੋਂ ਕੁਛ ਲੋਕਾਂ ਨੂੰ ਨਬੀ ਬਣਾਇਆ ਔਰ ਅੱਲਾਹ ਤਾਲਾ ਨੇ ਫਿਰ ਉਹਨਾਂ ਫਰਿਸ਼ਤਿਆਂ ਦੇ ਜ਼ਰੀਏ ਆਪਣਾ ਕਲਾਮ, ਆਪਣੀ ਗੱਲ ਭੇਜੀ। ਇਹ ਅੰਬੀਆ ਜਿਹੜੇ ਨੇ ਇਹ ਉਹਨਾਂ ਮੁਬਸ਼ਿਰ ਅਤੇ ਮੁੰਦਿਰ ਬਣ ਕੇ ਆਏ, ਯਾਨੀ ਉਹਨਾਂ ਨੂੰ ਬਸ਼ਾਰਤ ਦਿੰਦੇ ਆਏ ਕਿ ਵੀ ਇਹ ਹੱਕ ਹੈ, ਇਹਨੂੰ ਮੰਨੋਗੇ ਅਤੇ ਅੱਲਾਹ ਦੇ ਹਾਂ ਸੁਰਖਰੂ ਹੋਵੋਗੇ, ਇਨਾਮ ਪਾਓਗੇ, ਜੰਨਤ ਮਿਲੇਗੀ, ਔਰ ਇੰਤਜ਼ਾਰ ਕਰਦੇ ਆਏ ਕਿ ਖਬਰਦਾਰ ਕਰਦੇ ਆਏ ਕਿ ਵੀ ਇਸ ਹੱਕ ਨੂੰ ਅਗਰ ਤੁਸੀਂ ਨਾ ਮੰਨਿਆ ਤਾਂ ਅੱਲਾਹ ਦੇ ਹਾਂ ਤੁਸੀਂ ਅਜ਼ਾਬ 'ਚ ਗ੍ਰਿਫਤਾਰ ਹੋਵੋਗੇ, ਤੁਸੀਂ ਅੱਲਾਹ ਦੇ ਹਾਂ ਕਾਮਯਾਬ ਨਹੀਂ ਗਿਣੇ ਜਾਓਗੇ ਔਰ ਸਖ਼ਤ ਸਜ਼ਾ ਦੇ ਮੁਸਤਹਿਕ ਹੋਵੋਗੇ। ਅੰਬੀਆ ਨੇ ਆ ਕੇ ਇਹ ਦੱਸਿਆ। ਬਸ਼ਾਰਤ ਜਿਹੜੀ ਹੈ ਜ਼ਾਹਿਰ ਹੈ ਇਸ ਦਾ ਮਤਲਬ ਇਹ ਵੇ ਕਿ ਅੱਲਾਹ ਤਾਲਾ ਜਿਹੜੀ ਸਾਡੀ ਫਿਤਰਤ 'ਚ ਪਾਈ ਜਾਂਦੀਆਂ ਨੇ ਖੂਬੀਆਂ ਉਹਨਾਂ ਨੂੰ ਇਖਤਿਆਰ ਕਰਨ ਔਰ ਹਰ ਹਾਲ 'ਚ ਉਹਨਾਂ 'ਤੇ ਕਾਇਮ ਰਹਿਣ ਦੇ ਨਤੀਜੇ 'ਚ ਜਿਹੜਾ ਇਨਾਮ ਮਿਲਣਾ ਉਹਦੀ ਬਸ਼ਾਰਤ ਹੁੰਦੀ ਹੈ। ਯਾਨੀ ਨਬੀ ਜਿਹੜੀ ਬਸ਼ਾਰਤ ਦਿੰਦਾ ਹੈ ਉਹ ਇਹ ਬਸ਼ਾਰਤ ਦਿੰਦਾ ਹੈ ਕਿ ਅਗਰ ਤੁਸੀਂ ਜਿਹੜਾ ਇਲਮ ਤੁਹਾਨੂੰ ਵਿਜਦਾਨੀ ਤੌਰ 'ਤੇ ਹਾਸਲ ਹੈ, ਜਿਸ ਤਰ੍ਹਾਂ ਕਿ ਤੌਹੀਦ ਦਾ, ਔਰ ਉਹਦੇ ਬਾਰੇ ਅਗਰ ਕੋਈ ਉਲਝਣ ਨੇ ਤਾਂ ਅੰਬੀਆ ਉਹਨੂੰ ਦੂਰ ਕਰ ਦਿੰਦੇ ਨੇ, ਬਿਲਕੁਲ ਉਹਨੂੰ ਸਮਝਾ ਦਿੰਦੇ ਨੇ। ਅਗਰ ਉਹ ਕਿਸੇ ਖਾਰਜੀ ਆਮਿਲ ਦੀ ਵਜ੍ਹਾ ਤੋਂ ਉਹ ਕਿਸੇ ਜ਼ਿਹਨੀ ਉਲਝਣ 'ਚ ਮੁਬਤਲਾ ਹੋ ਜਾਂਦਾ, ਉਹਦੀ ਫਿਤਰਤ ਨੂੰ ਬੇਦਾਰ ਕਰ ਦਿੰਦੇ ਨੇ ਔਰ ਉਹਨੂੰ ਗੱਲ ਵਾਜ਼ੇ ਕਰ ਦਿੰਦੇ ਨੇ, ਅਤੇ ਫਿਰ ਉਹਨੂੰ ਕਹਿੰਦੇ ਨੇ ਕਿ ਅਗਰ ਤੂੰ ਹੁਣ ਇਹਦੇ 'ਤੇ ਕਾਇਮ ਰਹਿਣਾ ਤਾਂ ਇਨਸ਼ਾਅੱਲਾ ਅੱਲਾਹ ਕੋਲੋਂ ਤੈਨੂੰ ਇਨਾਮ ਮਿਲੇਗਾ, ਅੱਲਾਹ ਤਾਲਾ ਤੈਨੂੰ ਆਪਣੀ ਜੰਨਤ 'ਚ ਵਸਾਉਣਗੇ ਔਰ ਅਬਦੀ ਜ਼ਿੰਦਗੀ ਦੇਣਗੇ। ਇਨਜ਼ਾਰ ਜਿਹੜਾ ਲਫ਼ਜ਼ ਹੈ, ਇਨਜ਼ਾਰ ਦਾ ਮਫਹੂਮ ਹੈ ਕਿ ਉਹ ਖਬਰਦਾਰ ਕਰਦੇ ਨੇ, ਅੱਛੀ ਤਰ੍ਹਾਂ ਮੁਤਨਬੇ ਕਰ ਦਿੰਦੇ ਨੇ, ਯਾਨੀ ਉਹਨਾਂ ਨੂੰ ਝੰਜੋੜ ਦਿੰਦੇ ਨੇ ਕਿ ਬਈ ਅਗਰ ਤੁਸੀਂ ਇਸ ਹੱਕ ਨੂੰ ਨਾ ਮੰਨਿਆ ਜਿਹੜਾ ਤੁਹਾਡੇ ਆਪਣੇ ਅੰਦਰ ਪਾਇਆ ਜਾਂਦਾ ਔਰ ਜਿਹੜਾ ਅੰਬੀਆਂ ਨੇ ਬਿਆਨ ਕੀਤਾ, ਜਿਹਦੀ ਅੰਬੀਆਂ ਨੇ ਸ਼ਰ੍ਹਾ ਕਰ ਦਿੱਤੀ, ਅਗਰ ਤੁਸੀਂ ਇਸ ਤਰ੍ਹਾਂ ਨਾ ਕੀਤਾ ਤਾਂ ਇਹਦੇ ਨਤੀਜਾ ਤੁਹਾਨੂੰ ਬਹੁਤ ਭੁਗਤਣਾ ਪਏਗਾ ਔਰ ਬੜੀ ਸਖ਼ਤ ਸਜ਼ਾ ਹੈ, ਅੱਲਾਹ ਦੇ ਅਜ਼ਾਬ 'ਚ ਗ੍ਰਿਫਤਾਰ ਹੋਵੋਗੇ। ਔਰ ਅਗਰ ਤੁਸੀਂ ਇੱਕ ਮੁਸ਼ਰਕ ਦੀ ਹੈਸੀਅਤ ਨਾਲ ਇਸ ਦੁਨੀਆ ਤੋਂ ਗਏ ਜਾਂ ਇੱਕ ਕਾਫਰ ਦੀ ਹੈਸੀਅਤ ਨਾਲ ਗਏ ਜਾਂ ਖੁਦਾ ਦੇ ਸਰਕਸ਼ ਦੀ ਹੈਸੀਅਤ ਨਾਲ ਗਏ ਤਾਂ ਅਬਦੀ ਅਜ਼ਾਬ 'ਚ ਗ੍ਰਿਫਤਾਰ ਕਰਦੇ ਜਾਓਗੇ। ਇਹ ਉਹ ਬੁਨਿਆਦੀ ਗੱਲ ਹੈ ਕਿ ਜਿਹੜੀ ਅੰਬੀਆ ਸਮਝਾਉਂਦੇ ਨੇ ਇਨਸਾਨ ਨੂੰ ਆ ਕੇ। ਇੱਕ ਹਦੀਸ 'ਚ ਨਬੀ ਸੱਲ ਨੇ ਬਿਆਨ ਕੀਤਾ ਕਿ ਇਸ ਦੁਨੀਆ 'ਚ 1,24,000 ਦੇ ਕਰੀਬ ਪੈਗੰਬਰ ਆਏ ਨੇ, ਯਾਨੀ 1,24,000 ਅੰਬੀਆ ਆਏ ਨੇ। ਇਹਨਾਂ ਅੰਬੀਆ 'ਚੋਂ 313 ਇਨਸਾਨ ਅੰਬੀਆ ਨੂੰ ਅੱਲਾਹ ਤਾਲਾ ਨੇ ਰਸੂਲ ਵੀ ਬਣਾਇਆ, ਯਾਨੀ ਨਬੀ ਔਰ ਰਸੂਲ 'ਚ ਫਰਕ ਹੈ। ਅਤੇ ਹਦੀਸ 'ਚ ਹੀ ਬਿਆਨ ਕਰਤਾ ਗਿਆ ਕਿ 1,24,000 ਅੰਬੀਆ ਨੇ ਔਰ ਇਹਨਾਂ ਅੰਬੀਆ 'ਚੋਂ 313 ਜਿਹੜੇ ਨੇ ਉਹ ਨਬੀ ਹੋਣ ਦੇ ਨਾਲ ਨਾਲ ਰਸੂਲ ਵੀ ਨੇ। ਇਹ ਕੀ ਫਰਕ ਹੁੰਦਾ ਨਬੀ ਔਰ ਰਸੂਲ ਦਾ, ਇਹ ਜ਼ਰੂਰੀ ਹੈ ਕਿ ਸਾਡੇ ਸਾਹਮਣੇ ਆ ਜਾਏ। ਨਬੀ ਔਰ ਰਸੂਲ ਦਾ ਫਰਕ ਇਹ ਵੇ ਕਿ ਨਬੀ ਜਦੋਂ ਕਿਸੇ ਕੌਮ ਲਾਉਂਦਾ ਤਾਂ ਉਹ ਹੱਕ ਵਾਜ਼ੇ ਕਰਦਾ, ਉਹਨਾਂ ਨੂੰ ਸਮਝਾਉਂਦਾ, ਦਲਾਇਲ ਦਿੰਦਾ ਔਰ ਬਸ਼ਾਰਤ ਦਿੰਦਾ ਹੱਕ ਨੂੰ ਅਪਣਾਉਣ ਦੀ ਔਰ ਹੱਕ ਦੀ ਮੁਖਾਲਫਤ ਦੇ ਇਨਜ਼ਾਰ ਕਰਦਾ, ਖਬਰਦਾਰ ਕਰਦਾ, ਡਰਾਉਂਦਾ ਉਹਨਾਂ ਨੂੰ ਕਿ ਅਗਰ ਤੁਸੀਂ ਹੱਕ ਦਾ ਇਨਕਾਰ ਕਰੋਗੇ ਔਰ ਉਹਨੂੰ ਨਹੀਂ ਮੰਨੋਗੇ ਤਾਂ ਤੁਸੀਂ ਅਜ਼ਾਬ ਨਾਲ ਗ੍ਰਿਫਤਾਰ ਹੋਗੇ। ਇਹ ਗੱਲ ਉਹਨਾਂ ਨੂੰ ਅੱਛੀ ਤਰ੍ਹਾਂ ਸਮਝਾਉਂਦਾ ਔਰ ਬਸ ਫਿਰ ਉਹ ਚਲਾ ਜਾਂਦਾ। ਇਹ ਵੀ ਹੋ ਸਕਦਾ ਕਿ ਉਹਦੀ ਕੌਮ ਉਹਦੀ ਗੱਲ ਮੰਨ ਲੈ ਔਰ ਇਹ ਵੀ ਹੋ ਸਕਦਾ ਕਿ ਉਹਦੀ ਕੌਮ ਉਹਦੀ ਗੱਲ ਨਾ ਮੰਨੇ ਔਰ ਬਲਕਿ ਬਾਅਦ ਵਕਤ ਇਸ ਤਰ੍ਹਾਂ ਵੀ ਹੈ ਕਿ ਕੌਮਾਂ ਨੇ ਆਪਣੇ ਅੰਬੀਆਂ ਨੂੰ ਸ਼ਹੀਦ ਕਰ ਦਿੱਤਾ, ਯਾਨੀ ਉਹਨਾਂ 'ਤੇ ਹਮਲਾਵਰ ਹੋਏ ਔਰ ਉਹਨਾਂ ਨੂੰ ਕਤਲ ਕਰਤਾ ਜਾਂ ਉਹਨਾਂ ਨੂੰ ਮਤਲਬ ਇਸ ਜ਼ਖਮੀ ਕਰਤਾ, ਮੁਖਤਲਿਫ ਅਜ਼ਾਬਾਂ 'ਚ ਗ੍ਰਿਫਤਾਰ ਕਰਤਾ। ਇਹ ਮੁਸ਼ਕਲਾਤ ਇਹੋ ਜਿਹੀਆਂ ਕੌਮ ਵੱਲੋਂ ਨਬੀ 'ਤੇ ਆਉਂਦੀਆਂ ਨੇ, ਹੱਤਾ ਕਿ ਇਹ ਵੀ ਮੁਮਕਿਨ ਹੈ ਕਿ ਉਹਨੂੰ ਸ਼ਹੀਦ ਕਰ ਦੇਣ। ਲੇਕਿਨ ਰਸੂਲ ਜਿਹੜਾ ਹੁੰਦਾ, ਜਦੋਂ ਰਸੂਲ ਆਉਂਦਾ ਤਾਂ ਗੱਲ ਤਾਂ ਉਹ ਵੀ ਉਹੀ ਕਰਦਾ, ਨਬੀ ਅਲੀ ਦਲਾਇਲ ਵੀ ਦਿੰਦਾ, ਬਸ਼ਾਰਤ ਵੀ ਦਿੰਦਾ, ਇਨਜ਼ਾਰ ਵੀ ਕਰਦਾ, ਖਬਰਦਾਰ ਵੀ ਕਰਦਾ। ਲੇਕਿਨ ਉਹ ਆਪਣੇ ਨਾਲ ਕੁਛ ਐਸੇ ਇਸਤਦਲਾਲ ਲੈ ਕੇ ਆਉਂਦਾ ਔਰ ਐਸੇ ਵਾਜ਼ੇ ਦਲਾਇਲ ਲੈ ਕੇ ਆਉਂਦਾ, ਐਸੀਆਂ ਨਿਸ਼ਾਨੀਆਂ ਲੈ ਕੇ ਆਉਂਦਾ ਕਿ ਜਿਸ ਤੋਂ ਬਾਅਦ ਉਹ ਜਿਸ ਬਸਤੀ ਵੱਲ ਆਇਆ ਹੁੰਦਾ ਜਾਂ ਜਿਸ ਇਲਾਕੇ 'ਤੇ ਆਇਆ ਹੁੰਦਾ ਉਹਦੇ ਵਿੱਚ ਹੱਕ ਦੇ ਮਾਮਲੇ 'ਚ ਗੱਲ ਆਖਰੀ ਹੱਦ ਤੱਕ ਪੂਰੀ ਹੋ ਜਾਂਦੀ ਹੈ। ਯਾਨੀ ਫਿਰ ਕੋਈ ਇਨਸਾਨ, ਕੋਈ ਫਰਦ ਜ਼ਾਤੀ ਤੌਰ 'ਤੇ ਜਾਂ ਕੌਮ ਮਜਮੂਈ ਤੌਰ 'ਤੇ ਇਹ ਨਹੀਂ ਕਹਿ ਸਕਦੀ ਕਿ ਗੱਲ 'ਚ ਕੋਈ ਗੁੰਝਲ ਹੈ, ਕੋਈ ਵਾਜ਼ੇ ਨਹੀਂ, ਸਮਝ ਨਹੀਂ ਆਈ, ਕੋਈ ਗੱਲ 'ਚ ਕਮੀ ਰਹਿ ਗਈ ਹੈ। ਨਹੀਂ, ਹਰ ਗੱਲ ਹਰ ਇਤਬਾਰ ਨਾਲ ਹਰ ਸਤਹ 'ਤੇ ਵਾਅਦੇ ਹੋ ਜਾਂਦੀ ਹੈ। ਜਦੋਂ ਹੱਕ ਇਸ ਤਰ੍ਹਾਂ ਵਾਅਦੇ ਹੋ ਜਾਂਦਾ ਤਾਂ ਫਿਰ ਅੱਲਾਹ ਤਾਲਾ ਜਿਹੜਾ ਮਾਮਲਾ ਕਿਆਮਤ ਨੂੰ ਹੋਣਾ ਹੈ, ਯਾਨੀ ਕਿ ਅਜ਼ਾਬ ਦਾ ਔਰ ਹਿਸਾਬ ਕਿਤਾਬ ਦਾ, ਉਸ ਕੌਮ ਵਾਸਤੇ ਅਗਰ ਉਹ ਕੌਮ ਨਵੀਂ 'ਤੇ ਈਮਾਨ ਨਹੀਂ ਲਿਆਉਂਦੀ ਤਾਂ ਇਸ ਦੁਨੀਆ 'ਚ ਹੀ ਸ਼ੁਰੂ ਕਰ ਦਿੰਦਾ। ਯਾਨੀ ਕਿ ਉਹ ਰਸੂਲ ਜਿਹੜਾ ਉਹ ਖੁਦਾ ਦੀ ਇੱਕ ਅਦਾਲਤ ਦੀ ਹੈਸੀਅਤ ਨਾਲ ਬਿਹੇਵ ਕਰਦਾ। ਯਾਨੀ ਅਗਰ ਉਹਨੂੰ ਮੰਨ ਲਿਆ ਗਿਆ ਤਾਂ ਫਿਰ ਖੁਸ਼ਖਬਰੀ ਹੈ ਔਰ ਅੱਲਾਹ ਤਾਲਾ ਉਹਨਾਂ ਨੂੰ ਦੁਨੀਆ ਵਿੱਚ ਵੀ ਦਿੰਦਾ, ਸੁਰਖਰੂਈ ਦਿੰਦਾ ਔਰ ਆਖਰਤ ਦਾ ਤਾਂ ਇਨਾਮ ਜ਼ਾਹਿਰ ਹੈ ਕਿ ਮੌਜੂਦ ਹੀ ਹੈ। ਔਰ ਲੇਕਿਨ ਅਗਰ ਉਹ ਇਨਕਾਰ ਕਰਦੇ ਨੇ ਤਾਂ ਫਿਰ ਅੱਲਾਹ ਤਾਲਾ ਉਹਨਾਂ 'ਤੇ ਅਜ਼ਾਬ ਇਸ ਦੁਨੀਆ 'ਚੋਂ ਨਾਦਲ ਕਰ ਦਿੰਦਾ, ਯਾਨੀ ਕਿ ਉਹ ਕੌਮ ਮਿਟਾ ਦਿੱਤੀ ਜਾਏਗੀ ਬਿਲਕੁਲ, ਯਕਸਰ ਉਹਦਾ ਜਿਹੜਾ ਨਾ ਬਿਲਕੁਲ ਉਹਨੂੰ ਦੁਨੀਆ ਦੇ ਸਫ਼ੇ ਹਸਤੀ ਤੋਂ ਬਿਲਕੁਲ ਉਹਨੂੰ ਮਿਟਾ ਦਿੱਤਾ ਜਾਂਦਾ ਔਰ ਫਿਰ ਜਦੋਂ ਇਸ ਦੁਨੀਆ ਤੋਂ ਜਾਂਦੀ ਹੈ ਤਾਂ ਅੱਗੇ ਆਖਰਤ ਦੇ ਅਜ਼ਾਬ 'ਚੋਂ ਗ੍ਰਿਫਤਾਰ ਹੋ ਹੀ ਜਾਂਦੀ ਹੈ। ਯਾਨੀ ਨਬੀ ਔਰ ਰਸੂਲ ਦਾ ਜਿਹੜਾ ਫਰਕ ਹੈ ਇਹ ਬੁਨਿਆਦੀ ਫਰਕ ਹੈ। ਅੱਛਾ, ਇਹ ਜਿਹੜਾ ਰਸੂਲ ਜਿਹੜਾ ਦੇ ਜ਼ਰੀਏ ਜਿਹੜਾ ਵਾਕਿਆ ਹੁੰਦਾ, ਇਸ ਵਾਕਿਆ ਨੂੰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ, ਬਲਕਿ ਬਿਲਕੁਲ ਇਹਨੂੰ ਕਹਿਣਾ ਸਹੀ ਹੋਏਗਾ ਕਿ ਜਿਹੜੀ ਕਿਆਮਤ ਦਾ ਅੰਬੀਆ ਦੱਸਦੇ ਨੇ, ਮਜ਼ਹਬ ਜਿਹਦੇ ਬਾਰੇ ਸਾਨੂੰ ਦੱਸਦੇ ਕਿ ਕਿਆਮਤ ਦਾ ਦਿਨ ਆਉਣਾ ਹੈ ਜਦੋਂ ਇਹ ਸਾਰੀ ਦੁਨੀਆ ਤਬਾਹ ਕਰਤੀ ਜਾਏਗੀ ਔਰ ਫਿਰ ਇੱਕ ਆਖਰਤ ਵਜੂਦ 'ਚ ਆਏਗੀ, ਇੱਕ ਨਵੀਂ ਜ਼ਮੀਨ ਔਰ ਆਸਮਾਨ ਔਰ ਨਵੀਂ ਦੁਨੀਆ ਆਏਗੀ, ਉੱਥੇ ਹਿਸਾਬ ਕਿਤਾਬ ਹੋਏਗਾ, ਮੈਦਾਨ ਹਸ਼ਰ 'ਚ ਲੋਕ ਇਕੱਠੇ ਹੋਣਗੇ, ਉਸ ਕਿਆਮਤ ਨੂੰ, ਕਿਆਮਤ ਕੁਬਰਾ ਯਾਨੀ ਵੱਡੀ ਕਿਆਮਤ, ਉਸ ਤੋਂ ਪਹਿਲਾਂ ਜਦੋਂ ਰਸੂਲ ਆਉਂਦਾ ਤਾਂ ਉਹ ਆਪਣੇ ਇਲਾਕੇ 'ਚ ਇੱਕ ਕਿਆਮਤ ਸੁਗਰਾ ਯਾਨੀ ਛੋਟੀ ਕਿਆਮਤ ਬਰਪਾ ਕਰਕੇ ਸਾਬਤ ਕਰ ਦਿੰਦਾ ਕਿ ਜਿਹੜੀ ਮੈਂ ਗੱਲ ਕਹਿਣਾ ਉਹ ਹੋ ਕੇ ਰਹਿਣੀ ਹੈ, ਅਗਰ ਤੁਸੀਂ ਨਹੀਂ ਮੰਨੋਗੇ ਤਾਂ ਇਹ ਇੱਥੇ ਵਾਕਿਆ ਹੋ ਜਾਏਗਾ, ਇਸ ਏਰੀਏ 'ਚ, ਇਸ ਇਲਾਕੇ 'ਚ ਵਾਕਿਆ ਹੋ ਜਾਏਗਾ। ਔਰ ਯਕੀਨਨ ਫਿਰ ਇੰਝ ਹੀ ਹੋਇਆ, ਕੁਰਾਨ ਮਜੀਦ ਨੇ ਸਾਨੂੰ ਦੱਸਿਆ ਹਜ਼ਰਤ ਨੂਹ ਅਲੈਹਿ ਸਲਾਮ ਦਾ ਮਾਮਲਾ, ਹੂਦ ਅਲੈਹਿ ਸਲਾਮ ਦਾ ਮਾਮਲਾ, ਸਾਲੇ ਅਲੈਹਿ ਸਲਾਮ ਦਾ ਮਾਮਲਾ, ਲੂਤ ਅਲੈਹਿ ਸਲਾਮ ਦਾ ਮਾਮਲਾ, ਕਿ ਇਹੋ ਹੀ ਗੱਲ ਹੋਈ ਜਦੋਂ ਉਹਨਾਂ ਦੀ ਕੌਮਾਂ ਨੇ ਇਨਕਾਰ ਕੀਤਾ ਅਤੇ ਫਿਰ ਕਿਸੇ ਨੂੰ ਸੈਲਾਬ ਨਾਲ ਖਤਮ ਕਰਤਾ ਕਿਸੇ ਕੌਮ ਨੂੰ, ਔਰ ਕਿਸੇ ਜਿਹੜੇ ਕਿਸੇ ਕੌਮ ਨੂੰ ਜਿਹੜਾ ਇੱਕ ਜ਼ਲਜ਼ਲੇ ਨਾਲ ਖਤਮ ਕਰਤਾ ਗਿਆ, ਕਿਸੇ ਕੌਮ 'ਤੇ ਪੱਥਰਾਂ ਦੀ ਬਾਰਿਸ਼ ਹੋਈ ਔਰ ਬਿਲਕੁਲ ਤਬਾਹ ਕਰਤੇ ਗਏ ਰਸੂਲ ਦੇ ਮੁਨਕਰੀਨ। ਇਹ ਉਹ ਅਦਾਲਤ ਹੈ ਕਿ ਜਿਹੜੀ ਅਦਾਲਤ ਖੁਦਾ ਦੀ ਲੱਗਦੀ ਹੈ ਰਸੂਲ ਦੀ ਸ਼ਕਲ 'ਚ, ਔਰ ਫੈਸਲਾ ਕਰ ਦਿੰਦੀ ਹੈ ਆਪਣੀ ਕੌਮ ਦਾ ਕਿ ਈਮਾਨ ਲਿਆਉਣ ਵਾਲੇ ਬਚ ਜਾਂਦੇ ਨੇ ਔਰ ਇਨਕਾਰ ਕਰਨ ਵਾਲੇ ਤਬਾਹ ਬਰਬਾਦ ਹੋ ਜਾਂਦੇ ਨੇ। ਕੁਰਾਨ ਮਜੀਦ ਜਿਹੜਾ ਉਹ ਸਾਨੂੰ ਦੱਸਦਾ ਕਿ ਉਹ ਨਜ਼ੂਲ ਦੀ ਕੀ ਵਜ੍ਹਾ ਹੈ, ਯਾਨੀ ਕੁਰਾਨ ਕਿਉਂ ਨਾਜ਼ਲ ਕੀਤਾ ਗਿਆ। ਕੁਰਾਨ ਦੀ ਆਇਤ ਹੈ ਸੂਰਹ ਫੁਰਕਾਨ ਦੀ, ਤਬਾਰਕ ਅੱਲਜ਼ੀ ਨਜ਼ਲ ਅਲ ਫੁਰਕਾਨ ਅਲਾ ਅਬਦਿਹੀ ਲਿਯਕੂਨਾ ਲਿਲ ਆਲਮੀਨ ਨਜ਼ੀਰਾ। ਬੜੀ ਬਾਬਰਕਤ ਉਹ ਜ਼ਾਤ ਜਿਹਨੇ ਇਹ ਫੁਰਕਾਨ ਯਾਨੀ ਕੁਰਾਨ ਮਜੀਦ ਨਾਜ਼ਲ ਕੀਤਾ ਆਪਣੇ ਬੰਦੇ 'ਤੇ ਮੁਹੰਮਦ ਰਸੂਲੁੱਲਾਹ 'ਤੇ, ਲਿਯਕੂਨਾ ਲਿਲ ਆਲਮੀਨ ਨਜ਼ੀਰਾ, ਤਾਂ ਕਿ ਉਹ ਸਾਰੇ ਜਹਾਨ ਵਾਲਿਆਂ ਵਾਸਤੇ ਖਬਰਦਾਰ ਕਰਨ ਵਾਲਾ ਬਣੇ ਇਸੇ ਕਿਆਮਤ ਤੋਂ, ਜਿਹੜੀ ਕਿਆਮਤ ਦੁਨੀਆ ਦੇ ਖਤਮ ਹੋਣ ਤੋਂ ਬਾਅਦ ਆਉਣੀ ਹੈ ਉਸ ਤੋਂ ਖਬਰਦਾਰ ਕਰੇ, ਔਰ ਰਸੂਲ ਦੇ ਇਨਕਾਰ ਜਿਹੜੀ ਕਿਆਮਤ ਇਸ ਦੁਨੀਆ 'ਚ ਆਉਣੀ ਹੈ ਉਸ ਤੋਂ ਵੀ ਖਬਰਦਾਰ ਕਰ ਦੇ। ਇਹ ਉਹਦਾ ਨਜ਼ੂਲ ਦਾ ਮਕਸਦ ਹੈ, ਯਾਨੀ ਕੁਰਾਨ ਮਜੀਦ ਇਸ ਵਾਸਤੇ ਨਾਜ਼ਲ ਕੀਤਾ ਅੱਲਾਹ ਤਾਲਾ ਨੇ ਆਪਣੇ ਬੰਦੇ 'ਤੇ, ਤਾਂ ਕਿ ਉਹ ਸਾਰੇ ਜਹਾਨਾਂ ਨੂੰ ਖਬਰਦਾਰ ਕਰ ਦੇ ਕਿ ਬਈ ਰਸੂਲ ਦੇ ਇਨਕਾਰ ਤੋਂ ਹੀ ਅਜ਼ਾਬ ਆਏਗਾ, ਯਾਨੀ ਉਹਨਾਂ ਦੇ ਆਪਣੇ ਜਿਹੜੇ ਵਜੂਦ ਦਾ ਅਗਰ ਕੋਈ ਇਨਕਾਰ ਕਰਦਾ ਨਹੀਂ ਅੱਲਾਹ ਦਾ ਰਸੂਲ ਮੰਨਦਾ ਮੁਹੰਮਦ ਸੱਲਾ ਸੱਲਮ ਨੂੰ, ਅਤੇ ਫਿਰ ਉਹ ਕੌਮ ਮਿਟਾ ਦਿੱਤੀ ਜਾਏਗੀ ਉਹਨਾਂ ਦੇ ਜਿਹੜੇ ਬਰਹ ਰਾਤ ਮੁਖਾਤਿਬ ਸਨ। ਅਤੇ ਅਗਰ ਵੈਸੇ ਕੋਈ ਵੀ ਕੌਮ ਨਵੀਂ ਸੰਸ ਤੋਂ ਬਾਅਦ ਜਾਂ ਉਸ ਦਾ ਇਨਕਾਰ ਕਰ ਦਈਏ ਤਾਂ ਉਹਦਾ ਮਾਮਲਾ ਇਸ ਤਰ੍ਹਾਂ ਤਾਂ ਨਹੀਂ ਹੋਏਗਾ ਜਿਹੜਾ ਬਰਹ ਰਾਸਤ ਮੁਖਾਤਬ ਕੌਮ ਦਾ ਹੋਏਗਾ, ਲੇਕਿਨ ਕਿਆਮਤ ਵਾਲੇ ਦਿਨ ਉਹ ਜ਼ਾਹਿਰ ਹੈ ਕਿ ਅੱਲਾਹ ਦੇ ਹਾਂ ਸੁਰਖਰੂ ਨਹੀਂ ਹੋਣਗੇ, ਨਾਕਾਮ ਕਰਾਰ ਪਾਣਗੇ, ਰਸੂਲ ਦਾ ਇਨਕਾਰ ਕਰਨ ਵਾਲੇ ਕਰਾਰ ਪਾਣਗੇ ਔਰ ਤਬਾਹ ਬਰਬਾਦ ਹੋਣਗੇ, ਜਹੰਨਮ ਅਬਦੀ ਜਹੰਨਮ ਦੀ ਸਜ਼ਾ ਉਹਨਾਂ ਨੂੰ ਪੁਖਤਨੀ ਹੋਏਗੀ। ਇਸੇ ਚੀਜ਼ ਨੂੰ ਕੁਰਾਨ ਮਜੀਦ ਨੇ ਇੱਕ ਦੂਸਰੀ ਆਇਤ 'ਚ ਇਹਨਾਂ ਅਲਫਾਜ਼ 'ਚ ਬਿਆਨ ਕੀਤਾ, ਵਾ ਉਹੀ ਹੈ ਇਲਈ ਹਾਜ਼ਲ ਕੁਰਾਨ ਲਿਉਨਜ਼ਿਰਕੁਮ ਬਿਹੀ ਵ ਮਨ ਬਲਗ, ਯਾਨੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਬਾਨ ਤੋਂ ਕਿਹਾ ਗਿਆ ਔਰ ਵਹੀ ਕੀਤਾ ਗਿਆ ਮੇਰੇ ਵੱਲ ਇਹ ਕੁਰਾਨ, ਤਾਂ ਕਿ ਮੈਂ ਤੁਹਾਨੂੰ ਇੰਤਜ਼ਾਰ ਕਰਦੇ ਹਾਂ। ਤੁਹਾਨੂੰ ਤਾਂ ਮੁਰਾਦ ਹੈ ਕਿ ਕੁਰੈਸ਼ ਦੇ ਲੋਕ ਜਿਹੜੇ ਸਾਹਮਣੇ ਮੁਖਾਤਬ ਸਨ ਉਹਨਾਂ ਨੂੰ ਇੰਤਜ਼ਾਰ ਕਰਦੇ ਹਾਂ, ਪਰ ਮਮ ਬਲਗ ਔਰ ਜਿਨ੍ਹਾਂ ਜਿਨ੍ਹਾਂ ਨੂੰ ਇਹ ਕੁਰਾਨ ਪਹੁੰਚੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੋਂ ਬਾਅਦ ਜਾਂ ਆਪਦੇ ਜ਼ਮਾਨੇ 'ਚ ਜਿਹੜੇ ਜਿਹੜੇ ਦੂਰ ਦਰਾਜ਼ ਇਲਾਕਿਆਂ ਤੱਕ ਪਹੁੰਚੇ ਉਹਨਾਂ ਨੂੰ ਵੀ, ਜਾਂ ਆਪਦੇ ਵਫਾਤ ਪਾਉਣ ਤੋਂ ਬਾਅਦ ਜਿੱਥੇ ਜਿੱਥੇ ਇਹ ਕੁਰਾਨ ਪਹੁੰਚੇ ਉੱਥੇ ਨਬੀ ਇੰਤਜ਼ਾਰ ਕਰਦੇ, ਯਾਨੀ ਇਸ ਕੁਰਾਨ ਦੇ ਜ਼ਰੀਏ ਅੱਜ ਵੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਹੀ ਇੰਤਜ਼ਾਰ ਕਰ ਰਹੇ ਨੇ। ਇਹ ਉਹ ਹਕੀਕਤ ਹੈ ਜਿਹੜੀ ਇਸ ਆਇਤ 'ਚ ਬਿਆਨ ਕੀਤੀ ਗਈ ਹੈ। ਇਹ ਕੁਰਾਨ ਦਾ ਨਜ਼ੂਲ ਹੀ ਇਸ ਵਾਸਤੇ ਸੀ ਕਿ ਨਬੀ ਸੱਲੱਲਾਹੁ ਅਲੈਹਿ ਵਸੱਲਮ ਇੰਤਜ਼ਾਰ ਕਰਨ, ਔਰ ਇੰਤਜ਼ਾਰ ਜਿਹੜਾ ਇੱਕ ਤਾਂ ਉਹਨਾਂ ਨੇ ਬਰਾਹ ਰਾਸਤ ਕੀਤਾ, ਬਰਾਹ ਰਾਸਤ ਕੌਮ 'ਚ ਉਹ ਅਦਾਲਤ ਸਨ ਅੱਲਾਹ ਤਾਲਾ ਦੀ, ਜਿਹੜਾ ਮੰਨਦਾ ਉਹਨਾਂ ਨੂੰ ਉਹੀ ਬਚਦਾ, ਜਿਹੜਾ ਇਨਕਾਰ ਕਰੇਗਾ ਉਹ ਤਬਾਹ ਬਰਬਾਦ ਹੋ ਜਾਏਗਾ। ਲੇਕਿਨ ਉਸ ਤੋਂ ਬਾਅਦ ਇਹ ਕੁਰਾਨ ਮਜੀਦ ਜਿਹੜਾ ਇਹ ਫਿਰ ਨਬੀ ਸੱਲੱਲਾਹੁ ਅਲੈਹਿ ਵਸੱਲਮ ਦਾ ਇੰਤਜ਼ਾਰ ਹੈ ਜਿਹੜਾ ਹਮੇਸ਼ਾ ਯਾਨੀ ਤਾਂ ਕਿਆਮਤ ਜਿਹੜਾ ਇੰਤਜ਼ਾਰ ਚੱਲੇਗਾ, ਜਿੱਥੇ ਜਿੱਥੇ ਇਹ ਕੁਰਾਨ ਜਾਏਗਾ ਨਬੀ ਦਾ ਇੰਤਜ਼ਾਰ ਪਹੁੰਚ ਰਿਹਾ ਗੋਇਆ ਕਿ। ਕੁਰਾਨ ਮਜੀਦ ਸਾਨੂੰ ਇਹ ਦੱਸਦਾ ਕਿ ਇੰਤਜ਼ਾਰ ਕੀ ਇੰਤਜ਼ਾਰ ਕੀਤਾ, ਯਾਨੀ ਗੱਲ ਕੀ ਕਹੀ ਸੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ, ਇਹ ਵੀ ਸਾਨੂੰ ਕੁਰਾਨ ਦੱਸਦਾ, ਇਹ ਵੀ ਵਾਜ਼ਿਹ ਕਰਦਾ। ਉਹ ਇਹ ਸੀ ਅੱਲਾ ਤਾਬੂਦੂ ਇਲੱਲਾ, ਯਾਨੀ ਬੁਨਿਆਦੀ ਗੱਲ ਜਿਹੜੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਅੱਲਾ ਦੇ ਰਸੂਲ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਕੌਮ ਨੂੰ ਦੱਸੀ ਉਹ ਇਹ ਕਿ ਤੁਸੀਂ ਬੰਦਗੀ ਨਾ ਕਰੋ ਮਗਰ ਅੱਲਾ ਦੀ, ਯਾਨੀ ਸਿਰਫ ਇੱਕ ਖੁਦਾ ਦੀ ਬੰਦਗੀ ਕਰਨੀ ਹੈ, ਉਹਦੇ ਇਲਾਵਾ ਕਿਸੇ ਦੀ ਬੰਦਗੀ ਨਹੀਂ ਕਰਨੀ, ਬੰਦਾ ਸਿਰਫ ਅੱਲਾ ਦਾ ਬਣ ਕੇ ਰਹਿਣਾ। ਔਰ ਇੰਨਨੀ ਲਕੁਮ ਮਿਨਹੁ ਨਜ਼ੀਰੁਮ ਵਾ ਬਸ਼ੀਰ, ਔਰ ਫਰਮਾਇਆ ਬੇਸ਼ੱਕ ਮੈਂ ਤੁਹਾਡੇ ਵਾਸਤੇ ਉਹਦੇ ਵੱਲੋਂ, ਉਸ ਅੱਲਾ ਵੱਲੋਂ, ਇਕੱਲੇ ਖੁਦਾ ਵੱਲੋਂ ਨਜ਼ੀਰ ਅਤੇ ਬਸ਼ੀਰ ਹਾਂ, ਖਬਰਦਾਰ ਕਰਨ ਵਾਲਾ ਵੀ ਹਾਂ ਅਤੇ ਬਸ਼ਾਰਤ ਦੇਣ ਵਾਲਾ ਵੀ ਹਾਂ। ਵਾ ਅਨਸਤਗਫਿਰੂ ਰੱਬਕੁਮ, ਔਰ ਇਹ ਕਿਹਾ ਕਿ ਤੁਸੀਂ ਇਸਤਿਗਫਾਰ ਕਰੋ ਆਪਣੇ ਰੱਬ ਵੱਲ, ਯਾਨੀ ਆਪਣੇ ਗੁਨਾਹਾਂ ਦੀ ਬਖਸ਼ਿਸ਼ ਚਾਹੋ ਆਪਣੇ ਰੱਬ ਕੋਲੋਂ, ਸੁਮਾ ਤੂਬੂ ਇਲੈ, ਫਿਰ ਉਹਦੇ ਅਲ ਤੋਬਾ ਕਰੋ, ਯਾਨੀ ਉਹਦੇ ਅਲ ਪਲਟੋ, ਯਾਨੀ ਜੋ ਗੁਨਾਹ ਛੱਡ ਕੇ ਅਤੇ ਖੁਦਾ ਵੱਲ ਲੌਟੋ ਔਰ ਖੁਦਾ ਦੀ ਇਤਾਦ ਨੂੰ ਅਪਣਾਓ, ਜੋ ਉਹਦੇ ਅਹਕਾਮ ਨੇ ਉਹਨਾਂ ਨੂੰ ਮੰਨੋ। ਇਹ ਉਹ ਇੰਤਜ਼ਾਰ ਦੀ ਗੱਲ ਹੈ ਜਿਹੜੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਆਪਣੀ ਕੌਮ ਨੂੰ ਦੱਸੀ। ਇਹ ਇੰਤਜ਼ਾਰ ਆਪਣੇ ਕਿਸ ਤਰ੍ਹਾਂ ਕੀਤਾ, ਇਹ ਕੁਰਾਨ ਦੱਸਦਾ, ਯਾਨੀ ਕਿਸ ਸ਼ਾਨ ਨਾਲ ਕੀਤਾ, ਕਿਸ ਤਰੀਕੇ ਨਾਲ ਕੀਤਾ। ਕੁਰਾਨ ਮਜੀਦ ਬਿਆਨ ਕਰਦਾ ਕਿ ਜਦੋਂ ਨਬੀ ਸੱਲੱਲਾਹੁ ਅਲੈਹਿ ਵਸਲਮ ਨੂੰ ਕਿਹਾ ਗਿਆ ਕੁਮ ਫਾਨ ਦੇਰ ਉੱਠੋ ਅਤੇ ਇੰਤਜ਼ਾਰ ਕਰੋ, ਆਪਣੀ ਕੌਮ ਨੂੰ ਆਪਣੇ ਖਾਨਦਾਨ ਦੇ ਲੋਕਾਂ ਨੂੰ ਖਬਰਦਾਰ ਕਰੋ, ਅਤੇ ਉਹਨਾਂ ਨੇ ਫਿਰ ਦਹਿਰ ਦੱਸਿਆ ਉਹਨਾਂ ਨੂੰ, ਉਹਨਾਂ ਨੂੰ ਗੱਲ ਸਮਝਾਈ, ਇਨਫਰਾਦੀ ਤੌਰ 'ਤੇ ਵੀ ਸਮਝਾਈ, ਇਜਤਮਾਈ ਤੌਰ 'ਤੇ ਉਹਨਾਂ ਦੇ ਹਲਕਿਆਂ 'ਚ ਵੀ ਜਾ ਕੇ ਸਮਝਾਈ, ਉਹਨਾਂ ਦੇ ਬਾਜ਼ਾਰਾਂ 'ਚ ਵੀ ਜਾ ਕੇ ਸਮਝਾਈ। ਅਤੇ ਇਹਦੇ 'ਚ ਨਬੀ ਸੱਲੱਲਾਹੁ ਅਲੈਹਿ ਵਸਲਮ ਇੰਨੇ ਮਸ਼ਗੂਲ ਹੁੰਦੇ ਸਨ ਔਰ ਇੰਨਾ ਉਹਨਾਂ ਨੂੰ ਇਹਦਾ ਸੀ ਜਜ਼ਬਾ ਸੀ ਔਰ ਇੰਨੀ ਫਿਕਰਮੰਦੀ ਸੀ ਔਰ ਇੰਨਾ ਦਰਦ ਸੀ ਇਹਦਾ ਕਿ ਅੱਲਾਹ ਤਾਲਾ ਨੇ ਖੁਦ ਕਿਹਾ ਇਹ ਦੇਖ ਕੇ ਕਿ ਨਬੀ ਮੇਰਾ ਨਬੀ ਜਿਹੜਾ ਉਹ ਕਿਸ ਤਰ੍ਹਾਂ ਇੰਤਜ਼ਾਰ ਕਰ ਰਿਹਾ, ਕਿਸ ਲਗਨ ਨਾਲ ਕਰ ਰਿਹਾ। ਫਰਮਾਇਆ ਫਲਾ ਅੱਲਾ ਕਾ ਬਾਖੀ ਨਫਸਾ ਕਾ ਅਲਾ ਆਸਾਰੇ ਹਿਮ ਇਨ ਲਮ ਯੋ ਮੈਨੂ ਬੇਹਾਦ ਅਲ ਹਦੀਸ ਅਸਫਾ, ਸ਼ਾਇਦ ਤੁਸੀਂ ਆਪਣੀ ਜਾਨ ਨੂੰ ਹਲਾਕ ਕਰ ਦਿਓਗੇ ਇਹਨਾਂ ਲੋਕਾਂ ਦੇ ਪਿੱਛੇ ਇਸ ਗੱਲ 'ਤੇ ਕਿ ਇਹ ਈਮਾਨ ਨਹੀਂ ਲਿਆਏ, ਇੰਨਾ ਗਮ ਕਰੋਗੇ ਇੰਝ ਲੱਗਦਾ ਕਿ ਤੁਸੀਂ ਆਪਣੀ ਜਾਨ ਨੂੰ ਹਲਾਕ ਕਰ ਦਿਓਗੇ ਅਗਰ ਇਹ ਈਮਾਨ ਨਹੀਂ ਲਾਏ। ਇਹ ਉਹ ਕੈਫੀਅਤ ਹੈ ਜਿਹੜੀ ਨਬੀ ਸੱਲੱਲਾਹੁ ਅਲੈਹਿ ਵਸਲਮ ਦੀ ਅੱਲਾਹ ਤਾਲਾ ਨੇ ਖੁਦ ਬਿਆਨ ਕਰਤੀ ਹੈ, ਔਰ ਤਾਂ ਕਿਆਮਤ ਸਾਡੇ ਕੋਲ ਰਿਪੋਰਟ ਆ ਗਈ ਕਿ ਸਾਡੇ ਰਸੂਲ ਮੁਹੰਮਦ ਸੱਲੱਲਾਹੁ ਅਲੈਹਿ ਵਸਲਮ ਨੇ ਕਿਸ ਤਰ੍ਹਾਂ ਇੰਤਜ਼ਾਰ ਕੀਤਾ, ਕਿਸ ਦਰਦਮੰਦੀ ਨਾਲ ਖਬਰਦਾਰ ਕੀਤਾ ਕਿ ਅੱਲਾਹ ਤਾਲਾ ਨੂੰ ਖੁਦ ਇਹ ਕਹਿਣਾ ਪਿਆ ਕਿ ਤੁਸੀਂ ਤਾਂ ਆਪਣੀ ਜਾਨ ਨੂੰ ਹੀ ਹਲਾਕ ਕਰ ਦਿਓਗੇ ਇਹਨਾਂ ਦੇ ਪਿੱਛੇ ਕਿ ਈਮਾਨ ਨਹੀਂ ਲਿਆ ਰਿਹਾ, ਇਹਨਾਂ ਦੋਨੋਂ ਇਸ ਦਾ ਗਮ ਹੈ ਔਰ ਇਸ ਤਰ੍ਹਾਂ ਤੁਸੀਂ ਕਰ ਦਿਓ। ਨਬੀ ਸੱਲੱਲਾਹੁ ਅਲੈਹਿ ਵਸਲਮ ਨੇ ਖੁਦ ਵੀ ਇਹਨੂੰ ਬਿਆਨ ਕੀਤਾ ਕਿ ਮੇਰੀ ਔਰ ਮੇਰੀ ਕੌਮ ਦੀ ਮਿਸਾਲ ਕੀ ਹੈ, ਯਾਨੀ ਆਪ ਫਰਮਾਉਂਦੇ ਨੇ ਕਿ ਮੇਰੀ ਅਤੇ ਤੁਹਾਡੀ ਮਿਸਾਲ ਇਸ ਤਰ੍ਹਾਂ ਹੈ ਕਿ ਇੱਕ ਅੱਗ ਦਾ ਇੱਕ ਅਲਾਓ ਹੈ ਬੜਾ ਵੱਡਾ, ਇੱਕ ਗੜਾ ਹੈ ਜਿਹਦੇ 'ਚ ਅੱਗ ਜਲ ਰਹੀ ਹੈ, ਅਤੇ ਤੁਸੀਂ ਲੋਕ ਉਹਦੇ ਕਿਨਾਰੇ ਖੜ੍ਹੇ ਹੋ ਔਰ ਉਹਦੇ ਵਿੱਚ ਡਿੱਗ ਰਹੇ ਹੋ। ਹਰ ਬੰਦਾ ਉਹਦੇ 'ਚ ਡਿੱਗਣਾ ਚਾਹੁੰਦਾ, ਜਿਸ ਤਰ੍ਹਾਂ ਪਰਵਾਨਾ ਜਿਹੜਾ ਉਹ ਅੱਗ ਦੇ ਅਲਾਓ ਰੌਸ਼ਨੀ ਦੇ ਵਿੱਚ ਜਾ ਡਿੱਗਦਾ, ਤੁਸੀਂ ਉਸ ਤਰ੍ਹਾਂ ਡਿੱਗਣਾ ਚਾਹੁੰਦੇ ਹੋ, ਅਤੇ ਮੈਂ ਤੁਹਾਨੂੰ ਕਮਰ ਤੋਂ ਫੜ ਫੜ ਕੇ ਬਚਾ ਰਿਹਾ, ਉੱਥੋਂ ਉਸ ਅੱਗ ਤੋਂ ਤੁਹਾਨੂੰ ਪਿਛਾਂ ਕਰ ਰਿਹਾ। ਇਹ ਉਹ ਜ਼ਾਹਿਰ ਹੈ ਕਿ ਨਬੀ ਦੀ ਜ਼ਿੰਦਗੀ ਨੂੰ ਅਸੀਂ ਜਦੋਂ ਦੇਖਦੇ ਹਾਂ, ਸੀਰਤ ਤੋਂ ਦੇਖਦੇ ਹਾਂ ਔਰ ਖੁਦ ਕੁਰਾਨ ਮਜੀਦ ਤੋਂ ਦੇਖਦੇ ਹਾਂ, ਤਾਂ ਬਿਲਕੁਲ ਇਹੀ ਦਰਦ ਹੈ ਕਿ ਜਿਹੜਾ ਉਹਨਾਂ 'ਚ ਨਜ਼ਰ ਆਉਂਦਾ। ਇਸੇ ਵਜ੍ਹਾ ਤੋਂ ਨਾ ਉਹ ਲੋਕ ਕਹਿੰਦੇ ਸਨ ਕਿ ਤੁਸੀਂ ਅਜ਼ਾਬ ਦੀ ਗੱਲ ਕਰਦੇ ਹੋ, ਕਿਆਮਤ ਦੀ ਗੱਲ ਕਰਦੇ ਹੋ, ਕਰੀ ਜਾਂਦੇ ਹੋ, ਐਡੀ ਪਰੇਸ਼ਾਨੀ ਤੁਹਾਨੂੰ ਹੈ, ਕੀ ਹੈ, ਕੁਝ ਵੀ ਨਹੀਂ, ਬਿਲਕੁਲ ਸਭ ਠੀਕ ਠਾਕ ਹੈ, ਕੋਈ ਅਜ਼ਾਬ ਵਾਲੀ ਕੋਈ ਖਤਰੇ ਵਾਲੀ ਗੱਲ ਨਹੀਂ, ਅਤੇ ਤੁਸੀਂ ਤਾਂ ਜਿਸ ਜਿਹੜੇ ਨਾ ਮੰਨਣ ਵਾਲੇ ਲੋਕ ਸਨ, ਕਹਿੰਦੇ ਤੁਸੀਂ ਤਾਂ ਪਾਗਲ ਹੋ, ਯਾਨੀ ਤੁਹਾਡਾ ਤਾਂ ਜ਼ਿਹਨ ਠੀਕ ਨਹੀਂ ਕੰਮ ਕਰ ਰਿਹਾ, ਐਡੀ ਖਤਰੇ ਵਾਲੀ ਗੱਲ ਹੀ ਕੋਈ ਨਹੀਂ ਜਿਹੜਾ ਤੁਸੀਂ ਕਹਿ ਰਹੇ ਹੋ। ਲੇਕਿਨ ਕਿਉਂਕਿ ਨਵੀ ਸਮਝਾਉਂਦੇ ਸਨ ਔਰ ਕੋਈ ਵੀ ਗੌਰ ਕਰਨ ਵਾਲਾ ਔਰ ਉਸ ਗੱਲ ਨੂੰ ਦੇਖਣ ਵਾਲਾ ਯਕੀਨਨ ਸਮਝ ਸਕਦਾ ਕਿ ਬਿਲਕੁਲ ਠੀਕ ਹੈ, ਨਵੀ ਦਾ ਇੰਤਜ਼ਾਰ ਕਰਨਾ ਬੜੀ ਹਕੀਕਤ ਹੈ। ਅੱਲਾਹ ਤਾਲਾ ਨੇ ਫਿਰ ਵਾਕੇ ਇਨਸਾਨ ਨੂੰ ਇੱਕ ਆਜ਼ਮਾਇਸ਼ 'ਚ ਪਾਇਆ ਗਿਆ ਔਰ ਬੜਾ ਵੱਡਾ ਅੰਜਾਮ ਹੈ ਜਿਹੜਾ ਹੋਣ ਵਾਲਾ ਹੈ। ਕੁਰਾਨ ਮਜੀਦ ਜਿਹੜਾ ਉਹ ਸਾਨੂੰ ਦੱਸਦਾ ਹੈ ਕਿ ਇਹ ਉਹਦਾ ਮੁਤਾਲਾ ਜਦੋਂ ਅਸੀਂ ਕਰਨੇ ਹਾਂ ਤਾਂ ਪਤਾ ਲੱਗਦਾ ਕਿ ਇਹ ਸਾਰੀ ਜਿਹੜੀ ਕੁਰਾਨ ਮਜੀਦ ਦੀ ਸੂਰਤਾਂ ਨੇ ਇਹ ਦਰਅਸਲ ਨਬੀ ਸੱਲੱਲਾਹੁ ਅਲੈਹਿ ਵਸਲਮ ਦੇ ਇੰਤਜ਼ਾਰ ਦਾ ਬਿਆਨ ਨੇ, ਸਰਗੁਜ਼ਸ਼ਤ ਨੇ। ਕੁਰਾਨ ਮਜੀਦ ਜਿਹੜਾ ਇਹ ਰਸੂਲ ਮੁਹੰਮਦ ਸੱਲੱਲਾਹੁ ਅਲੈਹਿ ਵਸਲਮ ਦੇ ਇੰਤਜ਼ਾਰ ਦੀ ਕਹਾਣੀ ਨੂੰ ਬਿਆਨ ਕਰਦਾ, ਉਸ ਵਾਕੇ ਨੂੰ ਬਿਆਨ ਕਰਦਾ ਕਿ ਕਿਸ ਤਰ੍ਹਾਂ ਆਪਣੇ ਇੰਤਜ਼ਾਰ ਕੀਤਾ ਆਪਣੀ ਕੌਮ 'ਤੇ, ਕਿਸ ਤਰ੍ਹਾਂ ਉਹਨਾਂ ਨੂੰ ਖਬਰਦਾਰ ਕੀਤਾ। ਅਤੇ ਇਹ ਜ਼ਾਹਿਰ ਇਹਦੀ ਸ਼ਕਲ ਉਦੋਂ ਇਸ ਤਰ੍ਹਾਂ ਸੀ ਕਿ ਜਦੋਂ ਨਵੇਂ ਸਰ ਨੇ ਅਤੇ ਆਯਾਤ ਉਤਰਦੀਆਂ ਸਨ, ਆਪ ਆਪਣੀ ਕੌਮ ਨੂੰ ਸੁਣਾਉਂਦੇ ਸਨ, ਉਹਨਾਂ ਨੂੰ ਦੱਸਦੇ ਸਨ ਵੀ ਖੁਦਾ ਤੁਹਾਨੂੰ ਇਹ ਕਹਿ ਰਿਹਾ, ਯਾਨੀ ਇੱਕ ਨੂਰ ਨਬੀ 'ਤੇ ਉਤਰਦਾ ਸੀ, ਆਯਾਤ ਕੁਰਾਨੀ, ਕੁਰਾਨ ਦੀ ਰੌਸ਼ਨੀ, ਹਿਦਾਇਤ ਦੀ ਰੌਸ਼ਨੀ, ਉਸ ਰੌਸ਼ਨੀ ਦੇ ਮੁਤਾਬਕ ਆਪ ਗੱਲ ਕਰਦੇ ਸਨ, ਯਾਨੀ ਉਹਨੂੰ ਪੇਸ਼ ਕਰਦੇ ਸਨ ਕੌਮ ਨੂੰ। ਉਹ ਕੋਈ ਇਤਰਾਜ਼ ਕਰਦੇ ਸਨ ਅਤੇ ਅੱਲਾਹ ਤਾਲਾ ਇਤਰਾਜ਼ ਦਾ ਜਵਾਬ ਨਾਜ਼ਲ ਕਰਦਾ ਸੀ, ਨਬੀ ਸੱਲੱਲਾਹੁ ਅਲੈਹਿ ਵਸਲਮ ਉਹੀ ਉਹਨਾਂ ਨੂੰ ਜਵਾਬ ਦਿੰਦੇ ਸਨ। ਯਾਨੀ ਕੁਰਾਨ ਜਿਹੜਾ ਉਹ ਨਬੀ ਸੱਲੱਲਾਹੁ ਅਲੈਹਿ ਵਸਲਮ ਦਾ ਆਲਾ ਇੰਤਜ਼ਾਰ ਸੀ, ਇਹਦੇ ਜ਼ਰੀਏ ਇੰਤਜ਼ਾਰ ਕੀਤਾ, ਇਹੋ ਹੀ ਪੇਸ਼ ਕਰਕੇ ਇੰਤਜ਼ਾਰ ਕੀਤਾ। ਫਿਰ ਜਦੋਂ ਨਬੀ ਸੱਲੱਲਾਹੁ ਅਲੈਹਿ ਵਸਲਮ ਦਾ ਇਹ ਇੰਤਜ਼ਾਰ ਦਾ ਮਾਮਲਾ ਖਤਮ ਹੋ ਗਿਆ, ਯਾਨੀ ਕਿ ਆਪ ਨੂੰ ਗਲਬਾ ਹਾਸਿਲ ਹੋ ਗਿਆ, ਅਤੇ ਕੁਰਾਨ ਮਜੀਦ ਨੂੰ ਅੱਲਾਹ ਤਾਲਾ ਨੇ ਇੱਕ ਦੂਸਰੀ ਤਰਤੀਬ ਦੇ ਦਿੱਤੀ ਕਿ ਹੁਣ ਜਿਹੜਾ ਦੌਰ ਹੈ ਉਹ ਨਬੀ ਸੱਲੱਲਾਹੁ ਅਲੈਹਿ ਵਸਲਮ ਦੇ ਦੂਸਰੇ ਲੋਕਾਂ 'ਤੇ ਇੰਤਜ਼ਾਰ ਦਾ ਦੌਰ ਸ਼ੁਰੂ ਹੋਣ ਵਾਲਾ ਹੈ, ਯਾਨੀ ਕਿ ਹੁਣ ਨਬੀ ਦਾ ਇੰਤਜ਼ਾਰ ਹੋਣਾ ਦੂਸਰੇ ਇਲਾਕਿਆਂ 'ਚ ਔਰ ਦੂਸਰੇ ਜ਼ਮਾਨਿਆਂ 'ਚ, ਆਉਣ ਵਾਲੇ ਜ਼ਮਾਨਿਆਂ 'ਚ ਜਿਹਦੇ 'ਚ ਨਬੀ ਸੱਲੱਲਾਹੁ ਅਲੈਹਿ ਵਸਲਮ ਮੌਜੂਦ ਨਹੀਂ ਹੋਣਗੇ, ਲੇਕਿਨ ਇਸ ਕੁਰਾਨ ਦੇ ਜ਼ਰੀਏ ਇੰਤਜ਼ਾਰ ਕੀਤਾ ਜਾਏਗਾ। ਉਹਦੀ ਅੱਲਾਹ ਤਾਲਾ ਨੇ ਇਹ ਕੀਤਾ ਕਿ ਇਸ ਕੁਰਾਨ ਨੂੰ ਇੱਕ ਦੂਸਰੀ ਤਰਤੀਬ ਨਾਲ ਮੁਰਤਬ ਕਰ ਦਿੱਤਾ। ਨਜ਼ੂਲੀ ਤਰਤੀਬ ਕੁਰਾਨ ਦੀ ਹੋਰ ਹੈ, ਯਾਨੀ ਕਿ ਅਸੀਂ ਦੇਖਦੇ ਹਾਂ ਕਿ ਪਹਿਲਾਂ ਸੂਰਾ ਫਾਤਿਹਾ ਫਿਰ ਸੂਰਾ ਬਕਰਾ, ਅਤੇ ਇਸ ਤਰ੍ਹਾਂ ਨਹੀਂ ਹੋਇਆ ਕਿ ਪਹਿਲਾਂ ਸੂਰਾ ਫਾਤਿਹਾ ਉਤਰੀ ਅਤੇ ਫਿਰ ਸੂਰਾ ਬਕਰਾ ਉਤਰ ਆਈ। ਸੂਰਾ ਫਾਤਿਹਾ ਦੇ ਬਾਰੇ ਤਾਂ ਇਹ ਰਿਵਾਇਤ ਮੌਜੂਦ ਹੈ ਕਿ ਇਹ ਇਬਤਦਾਈ ਸੂਰਤ ਹੈ, ਲੇਕਿਨ ਸੂਰਾ ਬਕਰਾ ਜਿਹੜੀ ਉਹ ਤਾਂ ਬਹੁਤ ਬਾਅਦ ਵਿੱਚ ਮਦਰੀ ਸੂਰਤ ਹੈ, ਉਹ ਤਾਂ ਕਿੰਨੇ ਸਾਲ ਬਾਅਦ, 14-15 ਸਾਲ, ਯਾਨੀ ਨਵੇਂ ਸੰਤ ਨਬੂਤ ਜਦੋਂ ਹਾਸਲ ਹੋਈ ਤਾਂ 14-15 ਸਾਲ ਬਾਅਦ ਉਤਰੀ ਹੈ। ਅਤੇ ਇਹ ਤਰਤੀਬ ਹੁਣ ਹੋ ਰਹੇ ਸਾਡੇ ਕੋਲ, ਲੇਕਿਨ ਜਿਹੜੀ ਤਰਤੀਬ ਉੱਥੇ ਸੀ ਉਹ ਜਿਸ ਤਰ੍ਹਾਂ ਇੰਤਜ਼ਾਰ ਆਪਣੇ ਕੀਤਾ ਸੀ ਉਸ ਤਰ੍ਹਾਂ ਹੀ ਕੁਰਾਨ ਉਤਰਦਾ ਰਿਹਾ। ਜਦੋਂ ਉਤਰ ਕੇ ਮੁਕੰਮਲ ਹੋਇਆ ਅਤੇ ਤਰਤੀਬ ਨੂੰ ਬਦਲ ਦਿੱਤਾ, ਤਰਤੀਬ ਨੂੰ ਬਦਲ ਕੇ ਅਤੇ ਇਸ ਕੁਰਾਨ ਨੂੰ ਹਮੇਸ਼ਾ ਵਾਸਤੇ ਤਾਂ ਕਿਆਮਤ ਵਾਸਤੇ ਇੰਤਜ਼ਾਰ ਬਣਾ ਦਿੱਤਾ। ਯਾਨੀ ਹੁਣ ਐਸੀ ਤਰਤੀਬ ਹੈ ਕਿ ਜਿਹਨੂੰ ਅਸੀਂ ਜਦੋਂ ਪੜ੍ਹਨੇ ਹਾਂ ਅਤੇ ਫਿਰ ਉਹ ਕੁਰਾਨ ਮਜੀਦ ਇੰਤਜ਼ਾਰ ਕਰਦਾ, ਉਸ ਇੰਤਜ਼ਾਰ ਦੀ ਦਾਸਤਾਨ ਨੂੰ ਬਿਆਨ ਕਰਦਾ, ਮੁਹੰਮਦ ਸੱਲੱਲਾ ਸੱਲਮ ਦੇ ਨਬੀ ਸੱਲੱਲਾ ਸੱਲਮ ਜਿਹੜਾ ਦਾਅਵਾ ਕੀਤਾ ਸੀ ਉਹਨੂੰ ਬਿਆਨ ਕਰਦਾ, ਉਸ ਦਾਅਵੇ ਦੀ ਜਿਹੜੀ ਦਲੀਲ ਦਿੱਤੀ ਸੀ ਉਹਨੂੰ ਬਿਆਨ ਕਰਦਾ, ਇਨਕਾਰ ਕਰਨ ਵਾਲਿਆਂ ਦਾ ਜੋ ਅੰਜਾਮ ਹੋਇਆ ਉਹਨੂੰ ਬਿਆਨ ਕਰਦਾ, ਜਿਹਨਾਂ ਨੇ ਉਸ ਦਾਅਵਤ ਨੂੰ ਅਪਣਾ ਲਿਆ ਉਹਨਾਂ ਦਾ ਫਿਰ ਜੋ ਅੰਜਾਮ ਖੈਰ ਦਾ ਅੰਜਾਮ ਹੋਇਆ, ਜੋ ਉਹਨਾਂ ਨੂੰ ਗਲਬਾ ਅੱਲਾ ਨੇ ਦਿੱਤਾ ਉਹਨੂੰ ਬਿਆਨ ਕਰਦਾ। ਗੋਇਆ ਕਿ ਕੁਰਾਨ ਮਜੀਦ ਉਸ ਇੰਤਜ਼ਾਰ ਨੂੰ ਇਸ ਤਰ੍ਹਾਂ ਸਾਡੇ ਸਾਹਮਣੇ ਨੂੰ ਲਿਆਉਂਦਾ ਕਿ ਸਾਨੂੰ ਇਹ ਪਤਾ ਚੱਲ ਜਾਂਦਾ ਕਿ ਇੱਕ ਰਸੂਲ ਆਇਆ ਸੀ ਇਸ ਦੁਨੀਆਂ 'ਚ, ਉਹਨੇ ਇੱਕ ਦਾਅਵਾ ਕੀਤਾ ਔਰ ਉਹ ਦਾਅਵਾ ਉਹਨੇ ਸਾਬਤ ਕਰਤਾ ਔਰ ਬਿਲਕੁਲ ਹੱਕ ਔਰ ਬਾਤਲ ਵਾਜ਼ੇ ਹੋ ਗਏ, ਬਾਤਲ ਸ਼ਿਕਸਤ ਖਾ ਗਿਆ ਔਰ ਹੱਕ ਨੂੰ ਕਾਮਯਾਬੀ ਹਾਸਿਲ ਹੋਈ। ਕੁਰਾਨ ਮਜੀਦ ਦੀਆਂ ਸੂਰਤਾਂ ਯਾਨੀ ਕਿ ਹੁਣ ਜਿਹੜਾ ਉਹਦੀ ਤਰਤੀਬ ਐਸੀ ਹੈ ਕਿ ਜਿਹੜਾ ਸਭ ਜ਼ਮਾਨੇ ਵਾਸਤੇ ਇੰਤਜ਼ਾਰ ਦੀ ਤਰਤੀਬ ਹੈ। ਇਸ ਤਰਤੀਬ ਨੂੰ ਅਸੀਂ ਦੇਖਦੇ ਹਾਂ ਅਤੇ ਇਹਦੇ 'ਚ ਇਸ ਤਰ੍ਹਾਂ ਹੈ ਕਿ 114 ਕੁੱਲ ਸੂਰਤਾਂ ਨੇ, ਇਹ ਸੂਰਤਾਂ ਸੱਤ ਗਰੁੱਪਾਂ 'ਚ ਵੰਡੀਆਂ ਹੋਈਆਂ ਨੇ। ਯਾਨੀ ਕਿ ਕੁਰਾਨ ਮਜੀਦ ਦੀਆਂ ਜਿਹੜੀਆਂ ਸਾਰੀਆਂ ਸੂਰਤਾਂ ਨੇ ਉਹਨਾਂ ਨੂੰ ਅਗਰ ਦੇਖੀਏ ਤਾਂ ਮਜ਼ਮੂਨ ਦੇ ਹਵਾਲੇ ਨਾਲ ਉਹ 7 ਦਫ਼ਾ ਰਿਪੀਟ ਹੁੰਦੀਆਂ ਨੇ। ਇੱਕ ਗਰੁੱਪ 'ਚ ਇੱਕ ਗੱਲ ਹੈ, ਦੂਸਰੇ 'ਚ ਫਿਰ ਦੂਸਰੀ ਗੱਲ ਹੈ, ਤੀਸਰੇ 'ਚ ਫਿਰ ਉਸੇ ਗੱਲ ਨੂੰ ਬਿਆਨ ਕੀਤਾ ਅਗਰ ਦੂਸਰੇ ਰੰਗ 'ਚ ਜਾਂ ਮੁਖਤਲਿਫ ਅੰਦਾਜ਼ 'ਚ। ਯਾਨੀ ਕੁਰਾਨ ਮਜੀਦ ਦੇ 7 ਗਰੁੱਪ ਨੇ, ਇਹਨਾਂ ਗਰੁੱਪਾਂ ਦੀ ਤਫਸੀਲ ਨੂੰ ਅਸੀਂ ਉਹਨੂੰ ਵੇਖਦੇ ਹਾਂ। ਪਹਿਲਾ ਗਰੁੱਪ ਜਿਹੜਾ ਉਹ ਸੂਰਾ ਫਾਤਿਹਾ ਤੋਂ ਸ਼ੁਰੂ ਹੁੰਦਾ ਅਤੇ ਮਾਇਦਾ ਤੱਕ 5 ਸੂਰਤਾਂ 'ਤੇ ਮਬਨੀ ਹੈ। ਫਾਤਿਹਾ ਜਿਹੜੀ ਹੈ ਉਹ ਤਾਂ ਮੱਕੀ ਸੂਰਤ ਹੈ ਅਤੇ ਅਗਲੀਆਂ 4 ਮਦਨੀ ਨੇ। ਯਾਨੀ ਇੱਥੇ ਮੈਂ ਬਿਆਨ ਕਰਦੇ ਹਾਂ ਕਿ ਹਰ ਗਰੁੱਪ 'ਚ ਪਹਿਲੀ ਦੀ ਇਬਤਦਾ 'ਚ ਇੱਕ ਜਾਂ ਇੱਕ ਤੋਂ ਜ਼ਿਆਦਾ ਮੱਕੀ ਸੂਰਤਾਂ ਹੋਣਗੀਆਂ ਅਤੇ ਉਹਦੀ ਇੰਤਿਹਾ 'ਚ ਇੱਕ ਜਾਂ ਇੱਕ ਤੋਂ ਜ਼ਿਆਦਾ ਮਦਨੀ ਸੂਰਤਾਂ ਹੋਣਗੀਆਂ। ਯਾਨੀ ਹਰ ਗਰੁੱਪ ਦੀ ਇਬਤਦਾ ਮੱਕੀ ਸੂਰਤ ਤੋਂ ਹੋਏਗੀ ਚਾਹੇ ਇੱਕ ਹੋਵੇ ਜਾਂ ਜ਼ਿਆਦਾ, ਅਤੇ ਹਰ ਗਰੁੱਪ ਦੀ ਇੰਤਿਹਾ ਜਿਹੜੀ ਹੈ ਉਹ ਮਦਨੀ ਸੂਰਤ 'ਤੇ ਹੋਏਗੀ ਚਾਹੇ ਇੱਕ ਮਦਨੀ ਸੂਰਤ ਜਾਂ ਜ਼ਿਆਦਾ। ਇਹ ਗਰੁੱਪਾਂ ਦੀ ਤਕਸੀਮ ਅੱਲਾਹ ਤਾਲਾ ਨੇ ਇਸ ਤਰ੍ਹਾਂ ਕੀਤੀ ਹੋਈ ਹੈ। ਪਹਿਲਾ ਗਰੁੱਪ ਜਿਹੜਾ ਸੂਰਾ ਫਾਤਿਹਾ ਤੋਂ ਮਾਇਦਾ, ਮੈਂ ਦੱਸਿਆ ਕਿ 5 ਸੂਰਤਾਂ ਨੇ, ਪਹਿਲੀ ਸੂਰਤ ਫਾਤਿਹਾ ਮੱਕੀ ਹੈ ਅਤੇ ਅਗਲੀਆਂ 4 ਜਿਹੜੀਆਂ ਨੇ ਬਕਰਾ, ਆਲ ਇਮਰਾਨ, ਨਿਸਾ ਅਤੇ ਮਾਇਦਾ, ਇਹ ਮਦਨੀ ਸੂਰਤਾਂ ਨੇ। ਦੂਸਰਾ ਗਰੁੱਪ ਜਿਹੜਾ ਇਹਦੇ ਵਿੱਚ 4 ਸੂਰਤਾਂ ਨੇ, ਸੂਰਾ ਅਨਾਮ, ਤੌਬਾ ਅਤੇ ਅਨਫਾਲ, ਅਨਾਮ ਤੋਂ ਲੈ ਕੇ ਤੌਬਾ ਤੱਕ 4 ਸੂਰਤਾਂ ਨੇ। ਯਾਨੀ ਉਹ ਸੂਰਤਾਂ ਨੇ ਅਨਾਮ, ਆਰਾਫ, ਅਨਫਾਲ ਅਤੇ ਤੌਬਾ। ਪਹਿਲੀਆਂ 2 ਜਿਹੜੀਆਂ ਸੂਰਤਾਂ ਨੇ ਇਹਦੇ 'ਚ ਅਨਾਮ ਅਤੇ ਆਰਾਫ ਇਹ ਮੱਕੀ ਨੇ ਅਤੇ ਆਖਰੀ 2 ਜਿਹੜੀਆਂ ਨੇ ਅਨਫਾਲ ਅਤੇ ਤੌਬਾ ਇਹ ਮਦਨੀ ਸੂਰਤਾਂ ਨੇ। ਤੀਸਰਾ ਗਰੁੱਪ ਜਿਹੜਾ ਇਹ ਯੂਨਸ ਤੋਂ ਸ਼ੁਰੂ ਹੁੰਦਾ ਅਤੇ ਨੂਰ ਤੱਕ ਜਾਂਦਾ, ਇਹਦੇ 'ਚ 15 ਸੂਰਤਾਂ ਨੇ ਅਤੇ ਇਹਦੇ 'ਚੋਂ ਪਹਿਲੀਆਂ 14 ਜਿਹੜੀਆਂ ਨੇ ਮੱਕੀ ਨੇ ਅਤੇ ਆਖਰੀ ਸੂਰਾ ਜਿਹੜੀ ਨੂਰ ਹੈ ਨਾ ਉਹ ਮਦਨੀ ਸੂਰਤ ਹੈ। ਇਸ ਤਰ੍ਹਾਂ ਹੀ ਚੌਥਾ ਗਰੁੱਪ ਜਿਹੜਾ ਇਹ ਫੁਰਕਾਨ ਤੋਂ ਸ਼ੁਰੂ ਹੁੰਦਾ, ਸੂਰਾ ਫੁਰਕਾਨ ਤੋਂ ਅਤੇ ਸੂਰਾ ਅਹਜ਼ਾਬ ਤੱਕ ਜਾਂਦਾ, ਇਹਦੇ ਵਿੱਚ 9 ਸੂਰਤਾਂ ਸ਼ਾਮਿਲ ਨੇ। ਇਹਨਾਂ 'ਚੋਂ ਪਹਿਲੀਆਂ 8 ਮੱਕੀ ਨੇ ਅਤੇ ਜਿਹੜੀ ਆਖਰੀ ਹੈ ਅਹਜ਼ਾਬ ਉਹ ਮਦਨੀ ਸੂਰਤ ਹੈ। ਇਸੇ ਤਰ੍ਹਾਂ 5ਵਾਂ ਗਰੁੱਪ ਜਿਹੜਾ ਉਹਦੇ 16 ਸਬਾ ਤੋਂ ਸ਼ੁਰੂ ਹੁੰਦਾ ਅਤੇ ਸੂਰਾ ਹੁਜਰਾਤ ਤੱਕ ਜਾਂਦਾ, ਉਹਦੇ 16 ਸੂਰਤਾਂ ਨੇ। ਇਹਨਾਂ 'ਚੋਂ ਪਹਿਲੀਆਂ 13 ਮੱਕੀ ਨੇ ਅਤੇ ਆਖਰੀ 3 ਜਿਹੜੀਆਂ ਨੇ ਉਹ ਮਦਨੀ ਨੇ। 6ਵਾਂ ਗਰੁੱਪ ਜਿਹੜਾ ਇਹ ਸੂਰਾ ਕਾਫ ਤੋਂ ਸ਼ੁਰੂ ਹੁੰਦਾ ਅਤੇ ਤਹਰੀਮ ਤੱਕ ਜਾਂਦਾ, ਇਹਦੇ 17 ਸੂਰਤਾਂ ਨੇ। ਇਹਨਾਂ 17 ਸੂਰਤਾਂ 'ਚੋਂ ਪਹਿਲੀਆਂ 7 ਜਿਹੜੀਆਂ ਨੇ ਉਹ ਮੱਕੀ ਸੂਰਤਾਂ ਨੇ ਅਤੇ ਆਖਰੀ 10 ਜਿਹੜੀਆਂ ਨੇ ਉਹ ਮਦਨੀ ਸੂਰਤਾਂ ਨੇ। 7ਵਾਂ ਗਰੁੱਪ ਯਾਨੀ ਆਖਰੀ ਗਰੁੱਪ ਜਿਹੜਾ ਇਹਦੇ 'ਚ 48 ਸੂਰਤਾਂ ਨੇ, ਸੂਰਾ ਮੁਲਕ ਤੋਂ ਲੈ ਕੇ ਸੂਰਾ ਨਾਸ ਤੱਕ। ਇਹਨਾਂ 'ਚੋਂ ਪਹਿਲੀਆਂ 46 ਸੂਰਤਾਂ ਜਿਹੜੀਆਂ ਨੇ ਉਹ ਮੱਕੀ ਨੇ ਅਤੇ ਜਿਹੜੀਆਂ 2 ਸੂਰਤਾਂ ਨੇ, ਆਖਰੀ 2 ਸੂਰਤਾਂ ਉਹ ਮਦਨੀ ਸੂਰਤਾਂ ਨੇ। ਇਹ ਤਰਤੀਬ ਹੈ। ਇਹਨਾਂ ਦੇ ਮਜ਼ਮੂਨ ਕਿਸ ਤਰ੍ਹਾਂ ਬਿਆਨ ਕੀਤਾ ਹੈ? ਪਹਿਲਾ ਗਰੁੱਪ ਜਿਹੜਾ ਉਹਦੇ ਜਿਹੜਾ ਮਜ਼ਮੂਨ ਹੈ ਉਹ ਯਹੂਦੋ ਨਸਾਰਾ ਅਤੇ ਇਤਮਾਮੇ ਹੁਜਤ ਹੈ। ਯਾਨੀ ਯਹੂਦੋ ਨਸਾਰਾ ਅਤੇ ਇਤਮਾਮੇ ਹੁਜਤ ਕਰਤਾ ਕਿ ਵੀ ਤੁਹਾਨੂੰ ਦੁਨੀਆ ਦੀ ਇਮਾਮਤ ਦਿੱਤੀ ਗਈ ਸੀ ਅਤੇ ਤੁਸੀਂ ਉਹਦੇ ਤਕਾਦੇ ਪੂਰੇ ਨਹੀਂ ਕੀਤੇ, ਹੁਣ ਤੁਹਾਡੇ ਕੋਲੋਂ ਇਹ ਇਮਾਮਤ ਵਾਪਸ ਲੈ ਜਾਂਦੀ ਹੈ ਅਤੇ ਇੱਕ ਨਵੀਂ ਉਮਤ ਨੂੰ ਖੜ੍ਹਾ ਕੀਤਾ ਜਾ ਰਿਹਾ, ਨਵੀਂ ਉਮਤ ਦੀ ਤਾਤੀਜ਼ ਯਾਨੀ ਬਣੀ ਇਸਮਾਈਲ ਨੂੰ ਇਹ ਇਮਾਮਤ ਦਿੱਤੀ ਜਾ ਰਹੀ ਹੈ। ਉਦੋਂ ਬਾਅਦ ਜਿਹੜਾ ਮਜ਼ਮੂਨ ਇਹਨਾਂ ਪਹਿਲੇ ਗਰੁੱਪ 'ਚ ਆਉਂਦਾ ਉਹ ਇਹਨਾਂ ਦੇ ਤਜ਼ਕੀਆ ਤਤਹੀਰ ਦਾ ਮਜ਼ਮੂਨ ਹੈ ਅਤੇ ਫਿਰ ਆਖਰੀ ਅਹਿਦੋ ਪੈਮਾਨ ਜਿਹੜਾ ਇਹਨਾਂ ਲੋਕਾਂ ਨਾਲ ਕੀਤਾ ਗਿਆ ਉਹਦਾ ਬਿਆਨ ਹੈ। ਦੂਸਰਾ ਗਰੁੱਪ ਜਿਹੜਾ ਸੂਰਾ ਇਨਾਮ ਤੋਂ ਤੌਬਾ ਤੱਕਦਾ, ਇਹਦੇ 'ਚ ਮੁਸ਼ਰਕੀਨ ਅਰਬ ਅਤੇ ਇਤਮਾਮੇ ਹੁਜਤ ਕੀਤਾ ਗਿਆ। ਯਾਨੀ ਮੁਸ਼ਰਕੀਨ ਅਰਬ ਨੂੰ ਗੱਲ ਹਰ ਇਤਬਾਰ ਨਾਲ ਸਮਝਾ ਦਿੱਤੀ ਗਈ, ਮਾਮਲੇ ਨੂੰ ਆਖਰੀ ਹੱਦ ਤੱਕ ਉਹਨਾਂ 'ਤੇ ਵਾਜ਼ੇ ਕਰਤਾ ਗਿਆ। ਇੱਕ ਇਹ ਮਜ਼ਮੂਨ ਹੈ ਜਿਹੜਾ ਇਹਦੇ ਇਸ ਗਰੁੱਪ 'ਚ ਪਾਇਆ ਜਾਂਦਾ ਅਤੇ ਦੂਸਰਾ ਮੁਸਲਮਾਨ ਜਿਹੜੇ ਨੇ ਜਿਹਨਾਂ ਜਿਹੜੇ ਈਮਾਨ ਲਿਆਏ ਨੇ ਉਹਨਾਂ ਦੇ ਤਜ਼ਕੀਆ ਉਹ ਤਤਹੀਰ ਦਾ ਮਜ਼ਮੂਨ ਹੈ। ਔਰ ਫਿਰ ਜਿਹੜੀ ਆਖਰੀ ਦੈਨੂਨਤ ਹੋਣੀ ਸੀ ਸੂਰਤ ਤੌਬਾ 'ਚ ਉਹਦਾ ਬਿਆਨ ਹੈ। ਯਾਨੀ ਇਹ ਦੱਸਿਆ ਗਿਆ ਕਿ ਅਗਰ ਤੁਸੀਂ ਇਹਨੂੰ ਨਹੀਂ ਮੰਨੋਗੇ ਤਾਂ ਫਿਰ ਮਿਟਾ ਦਿੱਤੇ ਜਾਓਗੇ। ਇੱਕ ਬਕਾਇਦਾ ਅਲਟੀਮੇਟਮ ਦੇ ਦਿੱਤਾ ਗਿਆ ਕਿ ਇੰਨੇ ਅਰਸੇ ਦੇ ਅੰਦਰ ਲਾਜ਼ਮਨ ਤੁਸੀਂ ਯਾਨੀ ਕਿ ਈਮਾਨ ਜਾਂ ਲਿਆਓਗੇ ਜਾਂ ਤੁਹਾਡੇ ਤਲਵਾਰਾਂ ਨਾਲ ਤੁਹਾਨੂੰ ਖਤਮ ਕਰ ਦਿੱਤਾ ਜਾਏਗਾ। ਜਿਹੜਾ ਚੌਥਾ ਅਤੇ ਪੰਜਵਾਂ ਔਰ ਛੇਵਾਂ ਗਰੁੱਪ ਹੈ, ਬਲਕਿ ਤੀਸਰਾ ਚੌਥਾ ਪੰਜਵਾਂ ਅਤੇ ਛੇਵਾਂ ਚਾਰ ਗਰੁੱਪ ਜਿਹੜੇ ਨੇ, ਇਹਨਾਂ ਦਾ ਮਜ਼ਮੂਨ ਜਿਹੜਾ ਹੈ ਉਹ ਇਨਜ਼ਾਰ ਔਰ ਬਸ਼ਾਰਤ ਹੈ, ਯਾਨੀ ਕਿਆਮਤ ਦਾ ਇਨਜ਼ਾਰ ਕੀਤਾ ਗਿਆ ਹੈ ਬਈ ਇਹ ਅਜ਼ਾਬ ਆਏਗਾ, ਅਗਰ ਮੁਨਕਰੀਨ ਅਤੇ ਸਰਕਸ਼ਾਂ 'ਤੇ ਇਹ ਅਜ਼ਾਬ ਆਏਗਾ, ਔਰ ਜਿਹੜੇ ਫਰਮਾ ਬਰਦਾਰ ਲੋਕ ਨੇ ਉਹਨਾਂ ਦੇ ਵਾਸਤੇ ਇਹ ਬਸ਼ਾਰਤ ਜੰਨਤ ਉਹਨਾਂ ਨੂੰ ਮਿਲੇਗੀ, ਅਤੇ ਉਹਨਾਂ ਦੇ ਤਜ਼ਕੀਆ ਔਰ ਤਤਹੀਰ ਯਾਨੀ ਕਿ ਉਹਨਾਂ ਨੂੰ ਪਾਕੀਜ਼ਾ ਬਣਾਉਣ ਔਰ ਉਹਨਾਂ ਦੀਆਂ ਖਾਮੀਆਂ ਨੂੰ ਦੂਰ ਕਰਨ ਦੀ ਗੱਲ ਔਰ ਇਹਦੇ 'ਚ ਕੀਤੀ ਗਈ ਹੈ। ਇਹਨਾਂ ਚਾਰ ਗਰੁੱਪਾਂ ਯਾਨੀ ਤੀਸਰਾ ਗਰੁੱਪ, ਚੌਥਾ, ਪੰਜਵਾਂ ਅਤੇ ਛੇਵਾਂ ਗਰੁੱਪ। ਇਹ ਜਿਹੜਾ ਤੀਸਰਾ ਗਰੁੱਪ ਯੂਨਸ ਤੋਂ ਲੈ ਕੇ ਨੂਰ ਤੱਕ ਹੈ, ਚੌਥਾ ਫੁਰਕਾਨ ਤੋਂ ਅਜ਼ਾਬ ਜਿਸ ਤਰ੍ਹਾਂ ਅਸੀਂ ਦੇਖਿਆ, ਔਰ ਪੰਜਵਾਂ ਸਬਾ ਤੋਂ ਹੁਜਰਾਤ ਤੱਕ ਹੈ, ਔਰ ਛੇਵਾਂ ਕਾਫ ਤੋਂ ਤਹਰੀਮ ਤੱਕ ਹੈ। ਇਹਨਾਂ ਸਾਰੇ ਚਾਰ ਗਰੁੱਪਾਂ ਦੇ ਅੰਦਰ ਜਿਹੜਾ ਨਾ ਇਨਜ਼ਾਰ ਬਸ਼ਾਰਤ ਅਤੇ ਤਜ਼ਕੀਆ ਤਥੀਰ ਦਾ ਮਜ਼ਮੂਨ ਪਾਇਆ ਜਾਂਦਾ। ਜਿਹੜਾ ਆਖਰੀ ਗਰੁੱਪ ਹੈ ਸੱਤਵਾਂ, ਇਹਦੇ 'ਚ ਕੁਰੈਸ਼ ਦੇ ਸਰਦਾਰਾਂ ਨੂੰ ਇਨਜ਼ਾਰ ਹੈ, ਕਿਆਮਤ ਕੀਤਾ ਗਿਆ, ਕਿਆਮਤ ਤੋਂ ਖਬਰਦਾਰ ਕੀਤਾ ਗਿਆ, ਅਤੇ ਉਹਨਾਂ 'ਤੇ ਤਮਾਮ ਹੁਜਤ ਕਰਤਾ ਗਿਆ ਕਿ ਤੁਸੀਂ ਜਾਂ ਮੰਨੋਗੇ ਜਾਂ ਤੁਹਾਨੂੰ ਖਤਮ ਕਰਤਾ ਜਾਏਗਾ। ਬਹੁਤ ਆਖਰੀ ਦਰਜੇ 'ਚ ਵਾਅਦੇ ਕਰਤਾ ਗਿਆ, ਫਿਰ ਉਸ ਅਜ਼ਾਬ ਦਾ ਜ਼ਿਕਰ ਜਿਹੜਾ ਉਹਨਾਂ 'ਤੇ ਆਏਗਾ ਅਗਰ ਉਹਨਾਂ ਨੂੰ ਬਕਾਇਦਾ ਵਈਦ ਯਾਨੀ ਧਮਕੀ ਸੁਣਾਈ ਗਈ ਹੈ ਕਿ ਅਗਰ ਤੁਸੀਂ ਨਹੀਂ ਮੰਨੋਗੇ ਤਾਂ ਇਹ ਅਜ਼ਾਬ ਤੁਹਾਨੂੰ ਤੁਹਾਡੇ 'ਤੇ ਆ ਕੇ ਰਹੇਗਾ, ਅਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਵਾਸਤੇ ਗਲਬਾ ਹੱਕ ਦੀ ਬਸ਼ਾਰਤ ਦਿੱਤੀ ਗਈ ਹੈ। ਇਹ ਤਾਂ ਕੁਰਾਨ ਮਜੀਦ ਦੀ ਜਿਹੜੇ ਸੂਰਤਾਂ ਨੇ ਉਹਨਾਂ ਦੀ ਤਕਸੀਮ ਕਿਸ ਤਰ੍ਹਾਂ ਗਰੁੱਪਾਂ 'ਚ ਹੁੰਦੀ ਹੈ ਅਤੇ ਹਰ ਗਰੁੱਪ 'ਚ ਫਿਰ ਕੀ ਮਜ਼ਮੂਨ ਹੈ ਉਹਦੀ ਵਜ਼ਾਹਤ ਹੈ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕੁਰਾਨ ਮਜੀਦ ਦੀਆਂ ਜਿਹੜੀਆਂ ਸੂਰਤਾਂ ਨੇ ਇਹਨਾਂ ਦੇ ਮਜ਼ਾਮੀਨ ਅਕਸਰ ਜੋੜਾ ਜੋੜਾ ਨੇ, ਜ਼ਿਆਦਾਤਰ ਸੂਰਤਾਂ ਜੋੜ ਦੀ ਸ਼ਕਲ 'ਚ ਨੇ, ਯਾਨੀ ਇੱਕ ਸੂਰਤ 'ਚ ਅਗਰ ਇੱਕ ਮਜ਼ਮੂਨ ਬਿਆਨ ਹੋਇਆ ਤਾਂ ਦੂਸਰੀ ਸੂਰਤ ਉਸੇ ਮਜ਼ਮੂਨ ਨੂੰ ਦੂਸਰੇ ਪਹਿਲੂ ਨਾਲ ਮੁਕੰਮਲ ਕਰਦੀ ਹੈ। ਜਿਸ ਤਰ੍ਹਾਂ ਜੋੜਾ ਨਾ ਉਹ ਇੱਕ ਦੂਜੇ ਦੇ ਖਲਾਅ ਨੂੰ ਪੂਰਾ ਕਰਦਾ ਹੁੰਦਾ, ਇਸੇ ਤਰ੍ਹਾਂ ਹੀ ਸੂਰਤਾਂ ਵੀ ਜੋੜਾ ਜੋੜਾ ਨੇ, ਔਰ ਇੱਕ ਦੂਸਰੇ ਅਗਰ ਇੱਕ ਸੂਰਤ ਦੇ ਵਿੱਚ ਦਾਖਲੀ ਪਹਿਲੂ ਨਾਲ ਕਿਸੇ ਮੌਜੂ 'ਤੇ ਗੱਲ ਕੀਤੀ ਗਈ ਹੈ ਅਤੇ ਦੂਸਰੇ ਸੂਰਤ 'ਚ ਖਾਰਜੀ ਪਹਿਲੂ ਨਾਲ ਗੱਲ ਕੀਤੀ ਗਈ ਹੋਏਗੀ। ਅਗਰ ਇੱਕ ਚੀਜ਼ ਇੱਕ ਸੂਰਤ 'ਚ ਦਲਾਇਲ ਦਿੱਤੇ ਗਏ ਨੇ ਆਸਮਾਨ ਦੇ ਹਵਾਲੇ ਨਾਲ ਦਲਾਇਲ ਦਿੱਤੇ ਗਏ ਨੇ, ਅਤੇ ਦੂਸਰੀ ਆਸਮਾਨੀ ਨਿਸ਼ਾਨੀਆਂ ਦੇ ਹਵਾਲੇ ਨਾਲ ਦਲਾਇਲ ਦਿੱਤੇ ਗਏ ਨੇ, ਅਤੇ ਦੂਸਰੀ ਸੂਰਤ 'ਚ ਜ਼ਮੀਨ 'ਤੇ ਜਿਹੜੀਆਂ ਨਿਸ਼ਾਨੀਆਂ ਪਾਈਆਂ ਜਾਂਦੀਆਂ ਨੇ ਉਹਦੇ ਹਵਾਲੇ ਨਾਲ ਦਲਾਇਲ ਆ ਸਕਦੇ ਨੇ। ਮਿਸਾਲ ਹੈ ਯਾਨੀ ਕਿ ਕੁਰਾਨ ਮਜੀਦ ਦਾ ਸਲੂਬ ਕੀ ਹੈ, ਇਹਨੂੰ ਅਗਰ ਅਸੀਂ ਦੇਖਦੇ ਹਾਂ ਤਾਂ ਨਾ ਤਾਂ ਇਹ ਸਾਨੂੰ ਸ਼ਾਇਰੀ ਨਜ਼ਰ ਆਉਂਦੀ ਹੈ, ਨਾ ਨਸਰ ਹੈ, ਯਾਨੀ ਕਿ ਨਸਰ ਵੀ ਤਹਿਰੀਰ ਦੀ ਇੱਕ ਤਰੀਕਾ ਹੈ ਗੱਲ ਨੂੰ ਬਿਆਨ ਕਰਨ ਦਾ, ਸ਼ਾਇਰੀ ਵੀ ਇੱਕ ਤਰੀਕਾ ਹੈ। ਕੁਰਾਨ ਮਜੀਦ ਨਾ ਨਸਰ ਹੈ ਨਾ ਸ਼ਾਇਰੀ ਹੈ, ਲੇਕਿਨ ਇਹਦੇ 'ਚ ਨਸਰ ਦੀਆਂ ਖੂਬੀਆਂ ਮੌਜੂਦ ਨੇ, ਨਸਰਤ ਦੀ ਖਾਮੀ ਕੋਈ ਮੌਜੂਦ ਨਹੀਂ, ਔਰ ਸ਼ਾਇਰੀ ਦੀਆਂ ਵੀ ਸਾਰੀਆਂ ਖੂਬੀਆਂ 'ਚ ਮੌਜੂਦ ਨੇ, ਲੇਕਿਨ ਇਹ ਸ਼ਾਇਰੀ ਨਹੀਂ, ਔਰ ਯਾਨੀ ਸ਼ਾਇਰੀ ਦੀਆਂ ਖੂਬੀਆਂ ਮੌਜੂਦ ਨੇ ਖਾਮੀ ਕੋਈ ਨਹੀਂ, ਲੇਕਿਨ ਇਹਨੂੰ ਦੇਖੀਏ ਤਾਂ ਇਹ ਸ਼ਾਇਰੀ ਵੀ ਨਹੀਂ ਲੱਗਦੀ, ਇਹ ਨਸਰ ਵੀ ਨਹੀਂ ਲੱਗਦਾ। ਅਗਰ ਇਹਨੂੰ ਦੇਖਿਆ ਜਾਏ ਤਾਂ ਜਿਹੜੀ ਅਸਾਲੀਬ ਤੋਂ ਇਨਸਾਨ ਵਾਕਿਫ ਹੈ ਉਹਦੇ 'ਚ ਖੁਤਬੇ ਦਾ ਇੱਕ ਅਸਲੂਬ ਹੈ, ਯਾਨੀ ਕੋਈ ਖਤੀਬ ਜਿਸ ਤਰ੍ਹਾਂ ਖੁਤਬਾ ਦਿੰਦਾ ਹੈ, ਤਾਂ ਕੁਰਾਨ ਮਜੀਦ ਦਾ ਅੰਦਾਜ਼ ਜਿਹੜਾ ਉਹ ਖੁਤਬੇ ਵਾਲਾ ਅੰਦਾਜ਼ ਹੈ, ਜਿਸ ਤਰ੍ਹਾਂ ਖਿਤਾਬਤ ਕੀਤੀ ਜਾਂਦੀ ਹੈ ਇੱਕ ਤਕਰੀਰ ਕਰਦਾ ਖਤੀਬ, ਔਰ ਉਹਦੇ 'ਚ ਉਹ ਕੁਛ ਚੀਜ਼ਾਂ ਨਾਲ ਮਤਵਜੇ ਕਰਦਾ, ਇਹ ਖੁਤਬੇ 'ਚ ਕੁਰਾਨ ਮਜੀਦ ਜਿਹੜਾ ਉਹ ਇਨਜ਼ਾਰ ਦਾ ਹੈ ਨਾ ਮਾਮਲਾ ਉਹਨੂੰ ਬਿਆਨ ਕਰ ਰਿਹਾ। ਅਤੇ ਕੁਰਾਨ ਮਜੀਦ ਇਸ ਤਰ੍ਹਾਂ ਨਹੀਂ ਕਿ ਇਹਦੇ 'ਚ ਕੋਈ ਕਿਤਾਬੁਲ ਈਮਾਨ ਅਲੱਗ ਮੌਜੂਦ ਹੈ, ਕਿਤਾਬੁਲ ਤੌਹੀਦ ਅਲੱਗ ਮੌਜੂਦ ਹੈ, ਕਿਤਾਬੁਲ ਸਲਾਤ ਅਲੱਗ ਮੌਜੂਦ ਹੈ, ਨਹੀਂ, ਇਹਦੇ ਇਨਜ਼ਾਰ ਦੇ ਹਵਾਲੇ ਨਾਲ ਸੂਰਤਾਂ ਆਉਂਦੀਆਂ ਨੇ, ਔਰ ਖਿਤਾਬਤ ਦਾ ਰੰਗ ਹੈ, ਔਰ ਉਹਦੇ ਵਿੱਚ ਜਦੋਂ ਸ਼ਰੀਅਤ ਨੂੰ ਬਿਆਨ ਕਰਨਾ ਪੇਸ਼ੇ ਨਜ਼ਰ ਹੁੰਦਾ ਤਾਂ ਸ਼ਰੀਅਤ ਨੂੰ ਵੀ ਬਿਆਨ ਕਰਤਾ ਜਾਂਦਾ, ਕੋਈ ਇਤਰਾਜ਼ ਕਰਨ ਵਾਲਾ ਇਤਰਾਜ਼ ਕਰਦਾ ਉਹਦੇ ਸਵਾਲ ਦਾ ਜਵਾਬ ਵੀ ਦੇ ਦਿੱਤਾ ਜਾਂਦਾ। ਇਸੇ ਤਰ੍ਹਾਂ ਹੀ ਇਹ ਮਾਮਲਾ ਜਿਹੜਾ ਨਾ ਇਹ ਸਾਰਾ ਉਹ ਖੁਤਬੇ ਦੇ ਅੰਦਾਜ਼ 'ਚ ਹੀ ਸਾਰਾ ਦੀਨ ਅੱਲਾਹ ਤਾਲਾ ਨੇ ਸਮਝਾ ਵੀ ਦਿੱਤਾ, ਦਲਾਇਲ ਵੀ ਦੇ ਦਿੱਤੇ, ਜਿਹੜੀ ਇਨਜ਼ਾਰ ਦੀਆਂ ਆਯਾਤ ਨੇ ਖਬਰਦਾਰ ਵੀ ਕਰਤਾ, ਬਸ਼ਾਰਤ ਦੀ ਆਯਾਤ ਹੈ ਬਸ਼ਾਰਤ ਵੀ ਦੇ ਦਿੱਤੀ ਗਈ। ਹੁਣ ਸਾਡੇ ਕੋਲ ਕੁਰਾਨ ਮਜੀਦ ਜਿਹੜਾ ਇਹ ਹੋਈ ਮਿਆਰੇ ਹੱਕ ਹੈ, ਯਾਨੀ ਅਗਰ ਅਸੀਂ ਹੱਕ ਜਾਣਨਾ ਚਾਹੁੰਦੇ ਹਾਂ ਤਾਂ ਕੁਰਾਨ ਮਜੀਦ ਵਾਹਿਦ ਉਹ ਕਿਤਾਬ ਹੈ ਜਿਹੜਾ ਇਸ ਲਈ ਹੱਕ ਦਾ ਮਿਆਰ ਹੈ। ਮੀਜ਼ਾਨ ਵੀ ਹੋਈ ਹੈ, ਅਗਰ ਤੁਸੀਂ ਕਿਸੇ ਚੀਜ਼ ਨੂੰ ਪਰਖਣਾ ਕਿ ਕੀ ਸਹੀ ਹੈ ਔਰ ਕੀ ਗਲਤ ਹੈ ਤਾਂ ਇਸੇ 'ਤੇ ਤੋਲ ਕੇ ਪਰਖੋਗੇ। ਫੁਰਕਾਨ ਵੀ ਇਹ ਹੋਈ ਹੈ, ਯਾਨੀ ਫਰਕ ਕਰਦਾ, ਹੱਕ ਔਰ ਬਾਤਲ ਨੂੰ ਅਲੱਗ ਅਲੱਗ ਕਰ ਦਿੰਦਾ, ਫਰਕ ਕਰਦਾ। ਹੁਣ ਸਾਡੇ ਕੋਲ ਰੱਬ ਦੀ ਗੱਲ ਜਿਹੜੀ ਹੈ, ਜਿਹੜੀ ਫੈਸਲਾ ਕੁਨ ਗੱਲ ਹੈ, ਉਹ ਇਹ ਕੁਰਾਨ ਮਜੀਦ ਜਿਹੜਾ ਸਾਡੇ ਕੋਲ ਮੌਜੂਦ ਹੈ, ਔਰ ਇਹ ਇਨਸਾਨਾਂ ਦੀ ਰਹਿਨੁਮਾਈ ਕਰਦਾ ਔਰ ਉਹਨਾਂ ਨੂੰ ਹਨੇਰਿਆਂ ਤੋਂ ਬਾਹਰ ਕੱਢਦਾ। ਉਹ ਹਨੇਰੇ ਜਿਹੜੇ ਸ਼ੈਤਾਨ ਨੇ ਫੈਲਾਏ ਨੇ ਜਾਂ ਇਨਸਾਨ ਦਾ ਨਸ ਜਿਹੜੇ ਫੈਲਾ ਦਿੰਦਾ, ਕੋਈ ਗੁੰਮਰਾਹੀਆਂ ਜਿਹੜੀਆਂ ਦੁਨੀਆਂ 'ਚ ਇਨਸਾਨ ਖੁਦ ਆਪਣੇ ਗਿਰਦ ਪੈਦਾ ਕਰ ਲੈਂਦਾ, ਉਹਨਾਂ ਹਨੇਰਿਆਂ 'ਚੋਂ ਕੱਢਦਾ ਇਹ ਕੁਰਾਨ ਮਜੀਦ, ਅਤੇ ਨੂਰ ਅਲ ਖੜਦਾ, ਸਿਰਾਤ ਮੁਸਤਕੀਮ ਅਲ ਖੜਦਾ, ਅੱਲਾ ਦੀ ਹਿਦਾਇਤ ਅਲ ਲੈ ਕੇ ਜਾਂਦਾ। ਇਹ ਕੁਰਾਨ ਮਜੀਦ ਹੀ ਉਹ ਕਿਤਾਬ ਹੈ ਕਿ ਜਿਹੜੀ ਹੁਣ ਇਨਸਾਨ ਦੀ ਰਹਿਨੁਮਾਈ ਦੇ ਤੌਰ 'ਤੇ ਮੌਜੂਦ ਹੈ। ਵਾਖਿਰ ਦਾਵਾਨਾ ਅਨਿਲ ਹਮਦੁਲਿਲਾਹ ਰੱਬਿਲ ਆਲਮੀਨ।